ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵੈ ਸਿਫਤ ਖਸਾਮਦੀ ਨੂਰ ਯਾਰ ਸਹੁ ਕੁਰ ਸਹੁ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮਾਨ ਪ੍ਰਤਖ ਗੁਰੂ ਨੇ ਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵੜ ਭਾਗੀ ਮਨ ਚਲ ਤਉ ਭਇਓ ਅਰੂੜਾ ਅਨਹਤ ਧੁਨ ਵਾਜੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਸਤ ਸੰਗਤ ਸਾਧ ਪਾਈ ਵੜ ਭਾਗੀ ਮਨ ਚਲ ਤਉ ਭਇਓ ਅਰੂੜਾ ਅਨਹਤ ਧੁਨ ਵਾਜੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਸਤਿਗੁਰੂ ਦੇ ਪਾਵਨ ਸੁੰਦਰ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਕੇ ਚਰਨਾਂ ਵਿਖੇ ਜੁੜ ਮਿਲ ਕੇ ਬੈਠਣ ਦਾ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਨ ਦਾ ਅਤੇ ਕਲਯੁਗੀ ਜੀਵਾਂ ਦੀ ਕਲਿਆਣ ਦਾ ਜੋ ਸਾਧਨ ਸਤਿਗੁਰੂ ਨੇ ਕੀਰਤਨ ਦੀ ਦਾਤ ਬਖਸ਼ੀ ਹੈ ਉਹ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਬਣਾਉਣ ਦਾ ਯਤਨ ਕਰ ਰਹੇ ਸਾਂ ਸਤਿਗੁਰੂ ਦੀ ਇਹ ਮਹਾਨ ਰਹਿਮੰਤ ਬਖਸ਼ਿਸ਼ ਦਾ ਸਦਕਾ ਹੈ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ ਕਈ ਕਰੋੜਾਂ ਅਸਮੀਰ ਜੱਗਾਂ ਦਾ ਫਲ ਮਹਾਤੋਂ ਮਿਲਦਾ ਹੈ ਜਿਹੜਾ ਸ਼ਰਧਾ ਭਾਵਨਾ ਨਾਲ ਗੁਰੂ ਕਾ ਗੁਰਸਿੱਖ ਗੁਰੂ ਕੇ ਨਾਮ ਨੂੰ ਕਹਿੰਦਾ ਹੈ ਸੁਣਦਾ ਹੈ ਇਸ ਦੇ ਬਰਾਬਰ ਦੁਨੀਆ 'ਚ ਹੋਰ ਕੋਈ ਪੁੰਨ ਨਹੀਂ ਸੋ ਸਤਿਗੁਰੂ ਦੀ ਇਹ ਮਹਾਨ ਬਖਸ਼ਿਸ਼ ਹੈ ਕਲਯੁਗ ਦੇ ਜੀਵਾਂ ਦੀ ਕਲਿਆਣ ਵਾਸਤੇ ਇਹ ਰੱਬੀ ਬਾਣੀ ਕੀਰਤਨ ਦੀ ਦਾਤ ਸਤਿਗੁਰੂ ਨੇ ਸਿੱਖਾਂ ਨੂੰ ਬਖਸ਼ੀ ਆਗਿਆ ਕੀਤੀ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉਂ ਜਾਏਂਦਾ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਐਸੀ ਕੀਰਤਨ ਦੀ ਦਾਤ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋਈ ਜਿਸ ਨੂੰ ਸੁਣ ਕਰਕੇ ਪਸ਼ੂ ਪ੍ਰੇਤ ਮੁਗਧ ਕਾ ਉਤਾਰੇ ਪਾਹਨ ਪਾਰੇ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੀਵਾਂ ਦੀ ਕਲਿਆਣ ਕੀਰਤਨ ਦੁਆਰਾ ਹੀ ਕਰਦਿਆਂ ਹੋਇਆਂ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਵੀ ਸੱਚਾ ਟਹੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਸੋ ਸਭ ਸੰਸਾਰ ਦੇ ਜੀਵਾਂ ਦਾ ਭਲਾ ਕੀਤਾ, ਪਰੇ ਉਪਕਾਰ ਕੀਤਾ ਚੋ ਜੀ ਪ੍ਰੀਤਮ ਨੇ ਕੀਰਤਨ ਦੁਆਰਾ ਸਭ ਜੀਵਾਂ ਦੀ ਕਲਿਆਣ ਕੀਤੀ। ਇਹ ਸਤਿਗੁਰੂ ਦੀ ਵਡਿਆਈ, ਇਹ ਸਤਿਗੁਰੂ ਦੀ ਰਹਿਮਤ ਬਖਸ਼ਿਸ਼ ਹੈ। ਸੋ ਗੁਰਮੁਖ ਪਿਆਰੇ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਅਬ ਕਲੂ ਆਇਓ ਰੇ ਇੱਕ ਨਾਮ ਬੋ ਵਹ ਬੋ ਵਹ ਅਨਰੂਤ ਨਾਹੀ ਨਾਹੀ ਮਤ ਭਰਮ ਭੂਲਹੁ ਭੂਲਹੁ ਮਨ ਰੁੱਤ ਨਾਮ ਰੇ। ਮਨਾ ਇਹ ਕਲਯੁੱਗ ਦਾ ਸਮਾਂ ਤੇ ਨਾਉ ਬੀਜਣ ਦੀ ਇਹ ਰੁੱਤ ਹੈ। ਕਲਯੁੱਗ ਦੇ ਸਮੇਂ 'ਚ ਹੋਰ ਕੋਈ ਵਸਤੂ ਕੋਈ ਫਲੀ ਭੂਤ ਨਹੀਂ ਹੁੰਦੀ। ਸਤਿਗੁਰੂ ਨੇ ਗੁਰਬਾਣੀ 'ਚ ਖਿਆਲ ਦਿੱਤਾ ਵੀ ਜਿਹੋ ਜਿਹੀ ਰੁੱਤ ਹੋਵੇ ਉਹੋ ਜਿਹਾ ਫਲ ਬੀਜੀਏ ਅਤੇ ਉਹ ਫਲੀ ਭੂਤ ਵੱਧਦਾ ਫੁੱਲਦਾ ਹੈ। ਰੁੱਤ ਹੋਰ ਹੋਵੇ ਅਤੇ ਬੀਜ ਹੋਰ ਬੀਜਦੇ ਹੀ ਉਹ ਵੱਧਦਾ ਫੁੱਲਦਾ ਨਹੀਂ। ਕਰੁੱਤਾ ਬੀਜ ਬੀਜੈ ਨਹੀਂ ਜੰਮੈ, ਖੋਟੀ ਰੁੱਤ ਦਾ ਬੀਜ ਬੀਜਿਆ ਹੋਇਆ ਨਹੀਂ ਜੰਮਦਾ ਨਹੀਂ ਵੱਧਦਾ। ਇਹ ਬਚਨ ਵੀ ਸਤਿਗੁਰੂ ਨੇ ਫਰਮਾਏ ਵੀ ਆਨ ਰੂਤੀ ਆਨ ਬੋਈਐ ਹਲ ਨਾ ਫੂਲੈ ਤਾਹੇ। ਰੁੱਤ ਹੋਰ ਹੋਵੇ ਅਤੇ ਫਸਲ ਹੋਰ ਬੀਜੀਏ ਸਤਿਗੁਰੂ ਕਹਿਣਗੇ ਨਹੀਂ ਉਹਨੂੰ ਫਲ ਲੱਗੇਗਾ, ਨਹੀਂ ਫਲੀ ਭੂਤ ਹੋਵੇਗੀ। ਜਿਹੋ ਜਿਹੀ ਰੁੱਤ ਹੋਵੇ ਨਾ ਉਹੋ ਜਿਹਾ ਹੀ ਫਲ ਬੀਜਿਆਂ ਵਾਧਾ ਹੁੰਦਾ ਹੈ। ਪਹਿਲੇ ਯੁੱਗਾਂ ਵਿੱਚ ਖਾਲਸਾ ਜੀ ਸਰਯੁੱਗ ਦੇ ਅੰਦਰ ਉਹਨਾਂ ਲੋਕਾਂ ਕੋਲ ਉਪਦੇਸ਼ ਸੀ ਅਤੇ ਲੱਖ ਵਰੇ ਦੀ ਉਮਰ ਸੀ। ਉਹ ਇੱਕ ਲੱਖ ਵਰੇ ਦੀ ਉਮਰ ਨੂੰ ਪਾ ਕਰਕੇ ਜੰਗਲਾਂ ਵਿੱਚ ਰਹਿੰਦੇ ਔਰ ਸਾਰੀ ਜ਼ਿੰਦਗੀ ਪ੍ਰਭੂ ਭਗਤੀ ਸਿਮਰਨ ਕਰਦਿਆਂ ਲੰਘਾਉਂਦੇ। ਨਾ ਕੋਈ ਖਾਣ ਦੀ, ਨਾ ਕੋਈ ਪੀਣ ਦੀ, ਨਾ ਕੋਈ ਪਹਿਨਣ ਦੀ, ਹੰਡਾਉਣ ਦੀ ਕੋਈ ਉਹਨਾਂ ਨੂੰ ਚਿੰਤਾ ਨਹੀਂ ਸੀ। ਨਾ ਉਹ ਘਰ ਮਠਲੇ ਬਣਾਉਂਦੇ ਸੀ, ਨਾ ਉਹਨਾਂ ਨੂੰ ਕੋਠੀਆਂ ਬਣਾਉਣ ਦੀ ਕੋਈ ਤਾਂਘ ਸੀ। ਜੰਗਲਾਂ ਵਿੱਚ ਰਹਿਣਾ ਇੱਕ ਲੱਖ ਵਰੇ ਦੀ ਉਮਰ ਹੈ ਅਤੇ ਉਹਦੇ ਜੰਗਲਾਂ ਵਿੱਚ ਰਹਿ ਕਰਕੇ ਕੱਖਾਂ ਦਾ ਕਪੂਲਾ ਜਿਹਾ ਬਣਾ ਲੈਂਦੇ ਸੀ। ਜੇ ਸਿਰ 'ਤੇ ਸੂਰਜ ਆਇਆ ਗਰਮੀ ਹੋਈ ਤਾਂ ਸ਼ਾਮ ਵਾਸਤੇ ਸਿਰ 'ਤੇ ਕਰ ਲੈਂਦੇ ਸੀ। ਜੇ ਬਾਰਿਸ਼ ਪੈਂਦੀ ਹੋਵੇ ਤਾਂ ਬਾਰਿਸ਼ ਤੋਂ ਬਚਣ ਵਾਸਤੇ ਸਿਰ 'ਤੇ ਕਰ ਲੈਂਦੇ ਸਨ। ਘਾਹ ਫੂਸ ਆਦਿਕ ਤੋੜ ਕਰਕੇ ਸਾਗ ਦੇ ਪੱਤੇ ਰਿੰਨ ਬਣਾ ਕੇ ਉਹਨਾਂ 'ਚ ਲੂਣ ਪਾ ਕੇ ਉਹਦੀਆਂ ਪਿੰਨੀਆਂ ਘੁੱਟ ਕੇ ਬਣਾ ਕੇ ਰੱਖ ਲੈਂਦੇ ਸੀ। ਜਦੋਂ ਭੁੱਖ ਲੱਗਦੀ ਤਾਂ ਉਹ ਛਕ ਲੈਂਦੇ। ਜਿਨ੍ਹਾਂ ਨੇ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਿਆ ਉਹਨਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ। ਲੱਖ ਵਰ੍ਹਿਆਂ ਕੀ ਆਰਜਾ ਕੋਠੇ ਕੋਟ ਨਾ ਮੰਡਪ ਸਾਜੇ, ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ। ਉਹ ਸਾਗ ਦੀਆਂ ਪਿੰਨੀਆਂ ਨਾਲ ਜ਼ਿੰਦਗੀ ਦਾ ਵਕਤ ਲੱਖ ਵਰ੍ਹੇ ਦੀ ਉਮਰ ਲੰਘਾ ਦਿੰਦੇ। ਇਸ ਤਰੀਕੇ ਦੇ ਉਹਨਾਂ ਕੋਲ ਸਾਧਨ ਸਨ, ਬੜੇ ਸਤ ਪ੍ਰਤੱਗੀ ਲੋਕ ਸਨ, ਐਸਾ ਉਹਨਾਂ ਦਾ ਜੀਵਨ ਸੀ। ਫਿਰ ਖਾਲਸਾ ਜੀ ਤ੍ਰੇਤਾ ਯੁੱਗ ਆਇਆ। 10,000 ਵਰੇ ਦੀ ਉਮਰ ਮਨੁੱਖ ਦੀ ਸੀ। ਸੋ 10,000 ਵਰੇ ਦੀ ਉਮਰ ਨੂੰ ਪਾ ਕਰਕੇ ਲੋਕ ਜੱਗ ਆਦਿਕ ਕਰਿਆ ਕਰਦੇ। ਸੋ ਇਸ ਤਰੀਕੇ ਨਾਲ ਅਸ਼ਵਮੇਧ ਜੱਗ, ਗੈਂਡਾ ਮੇਧ ਜੱਗ, ਗਊ ਮੇਧ ਜੱਗ, ਹਜ਼ਾਰਾਂ ਮਨ ਦੀ ਸਮੱਗਰੀ ਇੱਕ ਜੱਗ ਵਿੱਚ ਫੂਕ ਦਿਆ ਕਰਦੇ। ਉਹਨਾਂ ਲੋਕਾਂ ਵਾਲੇ ਸਾਧਨ ਵੀ ਸਾਡੇ ਕੋਲ ਮੌਜੂਦ ਨਹੀਂ, ਮਸਾਂ ਆਪੋ ਆਪਣਾ ਗੁਜ਼ਾਰਾ ਚੱਲ ਕਰਦੇ ਹਾਂ। ਨਾ ਹਜ਼ਾਰਾਂ ਮਨ ਦੀ ਸਮੱਗਰੀ ਨਾਲ ਇਹ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ, ਸਾਡੀਆਂ ਉਮਰਾਂ ਵੀ ਥੋੜ੍ਹੀਆਂ ਹਨ। ਇਸ ਕਰਕੇ ਸਤਿਗੁਰੂ ਜੀ ਨੇ ਕਲਯੁੱਗ ਜੀਵਾਂ ਦੀ ਕਲਿਆਣ ਦਾ ਸਾਧਨ ਵੱਖਰਾ ਦਰਸਾਇਆ। ਤ੍ਰੇਤੇ ਦੇ ਲੋਕ ਜੱਗ ਆਦਿਕ ਕਰਕੇ ਔਰ ਇਸ ਤਰ੍ਹਾਂ ਯਤਨ ਕਰਿਆ ਕਰਦੇ। ਫਿਰ ਯੁੱਗ ਤਬਦੀਲ ਹੋਇਆ ਅਤੇ ਦੁਆਪਰ ਆਇਆ। 10,000 ਵਰੇ ਦੀ ਬਜਾਏ 1,000 ਵਰਾ ਉਮਰ ਮਨੁੱਖ ਦੀ ਰਹਿ ਗਈ। ਸੋ ਚਾਰ ਪ੍ਰਕਾਰ ਦੀ ਪੂਜਾ ਆਦਿਕ ਦਾ ਕਰਮ ਲੋਕਾਂ ਨੇ ਸ਼ੁਰੂ ਕਰ ਲਿਆ। ਫਿਰ ਛੇ ਪ੍ਰਕਾਰ ਦੇ ਕਰਮ ਮੰਨੇ ਹੋਏ ਨੇ, ਦਾਨ ਦੇਣਾ ਅਤੇ ਲੈਣਾ, ਵਿੱਦਿਆ ਪੜ੍ਹਨੀ ਅਤੇ ਪੜ੍ਹਾਉਣੀ, ਜੱਗ ਕਰਨਾ ਅਤੇ ਕਰਾਉਣਾ। ਇਹ ਛੇ ਕਰਮ ਲੋਕ ਕਰਿਆ ਕਰਦੇ, ਚਾਰ ਪ੍ਰਕਾਰ ਦੀ ਪੂਜਾ ਪ੍ਰਤਿਸ਼ਠਾ ਕਰਿਆ ਕਰਦੇ ਉਹ ਲੋਕ। ਪਰ ਕਲਯੁੱਗ ਦੇ ਸਮੇਂ 'ਚ 100 ਸਾਲ ਦੀ ਉਮਰ ਮੰਨੀ ਹੈ ਮਨੁੱਖ ਦੀ। ਪੁਰਾਣੇ ਬਜ਼ੁਰਗ ਤਾਂ 100 ਤੋਂ ਟੱਪ ਜਾਂਦੇ ਸੀ, ਹੁਣ ਤਾਂ 60 ਦੀ ਮਸੌਸਤ ਜੀ ਰਹਿ ਗਈ ਹੈ। ਪਰ ਸਤਿਗੁਰਾਂ ਨੇ ਭਗਤ ਰਸਨਾਂ ਦੁਆਰਾ ਬਚਨ ਕਿਰਪਾ ਕਰਕੇ ਫਰਮਾਏ, ਸਤਿਯੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, ਤੀਨੋ ਯੁਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ। ਕਲਯੁੱਗ ਵਿੱਚ ਕੇਵਲ ਨਾਮ ਦਾ ਆਸਰਾ, ਪਹਿਲੇ ਯੁੱਗਾਂ ਵਾਲੇ ਆਸਰੇ ਨਹੀਂ। ਨਾ ਸਾਧਨ ਰਹਿ, ਨਾ ਸਾਡੀਆਂ ਉਮਰਾਂ ਇੰਨੀਆਂ ਲੰਮੀਆਂ, ਅਤੇ ਨਾ ਸਾਡੇ ਕੋਲ ਇੰਨਾ ਜਪਤਾ ਪੈ। ਤਰਸ ਕੀਤਾ ਕਲਯੁੱਗ ਜੀਵਾਂ ਦੀ ਕਲਿਆਣ ਵਾਸਤੇ। ਭਾਵੇਂ ਲੋਕਾਂ ਨੇ ਆਖਿਆ ਕਲਯੁੱਗ ਬੜਾ ਮਾੜਾ ਹੈ, ਪਰ ਸਤਿਗੁਰੂ ਕਹਿਣ ਲੱਗੇ ਨਹੀਂ, ਕਲਯੁੱਗ ਸਾਰੇ ਯੁੱਗਾਂ ਨਾਲੋਂ ਚੰਗਾ ਹੈ। ਸਤਿਯੁਗ ਤ੍ਰੇਤਾ ਦੁਆਪਰ ਭਣੀਆਂ, ਕਲਯੁੱਗ ਊਤਮੋ ਯੁੱਗਾਂ ਮਾਹੇ। ਔਰ ਕਲਯੁੱਗ ਨੂੰ ਸਤਿਗੁਰੂ ਨੇ ਮਹਾਨਤਾ ਦਿੱਤੀ ਅਤੇ ਪਰਮੇਸ਼ਰ ਦੀ ਪ੍ਰਾਪਤੀ ਦਾ ਸੁਖੈਨ ਸਾਧਨ ਗੁਰੂ ਕੀ ਬਾਣੀ ਦੀ ਦਾਤ ਕਿਰਪਾ ਕਰਕੇ ਬਖਸ਼ੀ। ਵੀ ਗੁਰਸਿੱਖਾ ਗੁਰੂ ਕੀ ਬਾਣੀ ਪੜ੍ਹ, ਗੁਰੂ ਕੀ ਬਾਣੀ ਦਾ ਕੀਰਤਨ ਕਰਿਆ ਕਰ, ਗੁਰੂ ਕੀ ਬਾਣੀ ਦੀ ਕਥਾ ਵਿਚਾਰ ਨਿਤਨੇਮ ਕਰਿਆ ਕਰ। ਇਹ ਤੇਰੀ ਜ਼ਿੰਦਗੀ ਦਾ ਸਾਧਨ ਹੈ, ਨਾਲ ਆਪਣੇ ਘਰੇਲੂ ਵਿਹਾਰ ਵੀ ਕਰਿਆ ਕਰ, ਔਰ ਘਰ ਬਾਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਸੰਭਾਲ। ਨਾਲ ਸਤਿਗੁਰੂ ਕਹਿਣ ਲੱਗੇ, ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ, ਧਰਮ ਦੀ ਕਿਰਤ ਨਾਮ ਜਪਣਾ ਵੰਡ ਛਕਣਾ। ਇਹਨਾਂ ਅਸੂਲਾਂ 'ਤੇ ਗੁਰੂ ਕਿਆ ਸਿੱਖਾ ਪਹਿਰਾ ਦੇਣ ਦਾ ਯਤਨ ਕਰ। ਸੋ ਸਤਿਗੁਰੂ ਨੇ ਸਾਨੂੰ ਇਹ ਨਾਮ ਦੀ ਮਹਾਨਤਾ ਕਿਰਪਾ ਕਰਕੇ ਬਖਸ਼ੀ ਵੀ ਗੁਰੂ ਕੇ ਪਿਆਰੇ ਸਿੱਖਾਂ ਨੇ ਨਾਮ ਜਪਣਾ ਹੈ। ਇਹ ਹੀ ਕਲਯੁੱਗ ਦੇ ਸਮੇਂ ਦੀ ਭਲੀ ਰੁੱਤ ਹੈ। ਹਜ਼ੂਰ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨ ਹਨ, ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਏ। ਇਹ ਵੱਤਰ ਹੈ, ਇਹ ਸਮਾਂ ਹੈ, ਵਾਹਿਗੁਰੂ ਦੇ ਨਾਮ ਦੀ ਇਹ ਰੁੱਤ ਲੱਗੀ ਹੋਈ ਹੈ। ਕਲਯੁੱਗ ਵਿੱਚ ਹਜ਼ੂਰ ਕਹਿਣਗੇ, ਕੇਵਲ ਵੱਤਰ ਹੈ, ਸਮਾਂ ਹੈ ਨਾਮ ਦੇ ਜਪਣ ਦਾ, ਨਾਮ ਦੇ ਬੀਜ ਬੀਜਣ ਦਾ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅੰਮ੍ਰਿਤਮਈ ਬਚਨ ਆਪਾਂ ਕੀਰਤਨ ਰਾਹੀਂ, ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕਾਂ ਦੇ ਨਾਲ, ਸੰਤਾਂ ਦੀ ਬਾਣੀ ਸੁਣਦੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਨੇ ਕਦੇ ਨਾਮ ਨਹੀਂ ਜਪਿਆ, ਕਰੇ ਭਾਉ ਭਗਤੀ ਨਹੀਂ ਕੀਤੀ, ਕਿਰੇ ਸਿਮਰਨ ਨਹੀਂ ਕੀਤਾ, ਕਰੇ ਵਾਹਿਗੁਰੂ ਦੀ ਯਾਦ ਵਿੱਚ ਨਹੀਂ ਜੁੜੇ, ਉਹ ਜੀਵ ਸੰਸਾਰ 'ਤੇ ਕੀ ਲੈਣ ਆਏ ਨੇ, ਉਹਨਾਂ ਦੇ ਆਉਣ ਦਾ ਕੀ ਪ੍ਰਯੋਜਨ ਹੈ। ਅਸੀਂ ਕੇਵਲ ਕਲਯੁੱਗ ਵਿੱਚ ਹਜ਼ੂਰ ਨੇ ਸਾਨੂੰ ਇਹ ਮਨੁੱਖਾ ਦੇਹੀ ਬਖਸ਼ੀ ਹੈ, ਇਹ ਕੇਵਲ ਖਾਣ ਪੀਣ ਪਹਿਨਣ ਭੋਗਣ ਸੌਣ ਬਹਿਣ ਹੰਡਾਉਣ 'ਚ ਨਹੀਂ। ਸਤਿਗੁਰੂ ਰਾਮਦਾਸ ਜੀ ਤਾੜਨਾ ਕਰਦੇ ਨੇ, ਉਹ ਕੀ ਲੈਣ ਆਏ ਨੇ ਸੰਸਾਰ 'ਤੇ ਮਨੁੱਖ, ਜਿਨ੍ਹਾਂ ਨੇ ਕਦੇ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ ਕੀਤਾ। ਇਹ ਮਨੁੱਖਾ ਜਨਮ ਬੜਾ ਭਾਰੀ ਕਠਿਨ ਲੱਭਣ ਵਾਲਾ ਸੀ, ਜਿਹੜੇ ਨਾਮ ਨਹੀਂ ਜਪਦੇ। ਸਤਿਗੁਰੂ ਕਹਿੰਦੇ, ਨਾਮ ਤੋਂ ਹੀਣੇ ਪੁਰਸ਼ਾਂ ਦਾ ਧਾਰਿਆ ਹੋਇਆ ਮਨੁੱਖਾ ਜਨਮ ਸਭ ਵਿਰਥਾ ਬੇਕਾਰ ਚਲਾ ਜਾਵੇਗਾ। ਹੁਣ ਵੱਤਰ ਸੀ, ਸਮਾਂ ਬਣਿਆ ਸੀ ਵਾਹਿਗੁਰੂ ਦੀ ਭਾਉ ਭਗਤੀ ਕਰਨ ਦਾ। ਅੱਗੇ ਭੁੱਖੇ ਮਰਦੇ ਪ੍ਰਲੋਕ 'ਚ ਕੀ ਖਾਣਗੇ, ਜਿਨ੍ਹਾਂ ਨੇ ਇਸ ਮਨੁੱਖਾ ਜਨਮ ਵਿੱਚ ਭਾਉ ਭਗਤੀ ਕਰਕੇ ਵਾਹਿਗੁਰੂ ਦੇ ਨਾਮ ਦੇ ਭੰਡਾਰੇ ਦੇ ਭਗਤੀ ਦੇ ਬੋਹੜ ਨਹੀਂ ਲਾਏ ਹੋਏ, ਉਹ ਕੀ ਕਰਨਗੇ ਭੁੱਖੇ ਮਰਦੇ ਪ੍ਰਲੋਕ ਵਿੱਚ। ਉਹਨਾਂ ਮਨਮੁੱਖ ਲੋਕਾਂ ਨੂੰ ਵਾਰ ਵਾਰ ਜਨਮ ਧਾਰ ਕੇ ਸੰਸਾਰ 'ਤੇ ਆਉਣਾ ਪਵੇਗਾ। ਇਹੋ ਜਿਹੀ ਉਹਨਾਂ ਲੋਕਾਂ ਦੀ ਹਾਲਤ ਹੋਵੇਗੀ ਜਿਹੜੇ ਗੁਰੂ ਕੇ ਨਾਮ ਤੋਂ ਆਕੀ ਨੇ, ਕਰੇ ਸਿਮਰਨ ਭਜਨ ਨਹੀਂ ਕਰਦੇ। ਹਜ਼ੂਰ ਚੌਥੇ ਪਾਤਸ਼ਾਹ ਦੇ ਸ੍ਰੀ ਮੁਖ ਵਾਕ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਉਹ ਸਦਾ ਵਾਸਤੇ ਜੂਨਾਂ ਦੀ ਭੜਕਣਾ ਵਿੱਚ ਹੀ ਆਉਂਦੇ ਜਾਂਦੇ ਰਹਿਣਗੇ। ਜਿਹੜੇ ਲੋਕ ਕਦੇ ਵਾਹਿਗੁਰੂ ਪਰਮੇਸ਼ੁਰ ਦਾ ਸਿਮਰਨ ਨਹੀਂ ਕਰਦੇ, ਕਦੇ ਮਾਲਕ ਦੀ ਯਾਦ ਵਿੱਚ ਨਹੀਂ ਜੁੜਦੇ, ਉਹਨਾਂ ਦੇ ਆਉਣ ਦਾ ਕੀ ਪ੍ਰਯੋਜਨ ਹੈ? ਕਿਉਂ ਆਏ ਨੇ ਸੰਸਾਰ 'ਤੇ? ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਆਪਾਂ ਰੋਜ਼ ਰਹਿਰਾਸ 'ਚ ਪੜ੍ਹਦੇ ਹੋਵਾਂਗੇ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿੰਨੇ ਮਰਜ਼ੀ ਕਾਰ ਵਿਹਾਰ ਸਤਿਗੁਰੂ ਕਹਿੰਦੇ ਕਰੀ ਜਾਓ, ਪਰ ਜਦੋਂ ਤੱਕ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਸਿਮਰਨ ਭਜਨ ਨਹੀਂ ਕਰਦੇ, ਸਤਸੰਗਤ ਨਹੀਂ ਕਰਦੇ, ਤੇਰੇ ਸਾਰੇ ਕੀਤੇ ਕਾਰ ਵਿਹਾਰ ਬੇਅਰਥ ਹਨ, ਬੇਕਾਰ ਹਨ। ਗੁਰੂ ਕੀ ਸੰਗਤ ਕਰਨੀ, ਗੁਰੂ ਕੇ ਚਰਨਾਂ ਵਿੱਚ ਆਉਣਾ, ਗੁਰੂ ਕਾ ਉਪਦੇਸ਼ ਗ੍ਰਹਿਣ ਕਰਨਾ, ਇਹ ਸਭ ਤੋਂ ਉੱਤਮ ਅਤੇ ਭਲੇ ਦਾ ਕਰਮ ਹੈ। ਮਨੁੱਖਾ ਜਨਮ ਧਾਰੇ ਦਾ ਵੱਡਾ ਭਾਰੀ ਸਤਿਗੁਰੂ ਕਹਿੰਦੇ ਇਹ ਲਾਭ ਹੈ। ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਬਚਨ ਵੀ ਹਜ਼ੂਰ ਦੇ ਕਈ ਵਾਰ ਯਾਦ ਕੀਤੇ ਹੋਣਗੇ। ਇਹ ਤੇਰੀ ਅਵਸਰ, ਇਹ ਤੇਰੀ ਬਾਰ, ਇਹ ਤੈਨੂੰ ਅਵਸਰ ਮਿਲਿਆ ਹੋਇਆ, ਸਮਾਂ ਬਣਿਆ ਹੋਇਆ, ਇਹ ਮਨੁੱਖਾ ਜਨਮ ਦੀ ਵਾਰੀ ਤੈਨੂੰ ਪ੍ਰਾਪਤ ਹੋਈ ਹੋਈ ਹੈ। ਅਤੇ ਯਾਦ ਰੱਖੀ ਪਿਆਰਿਆ, ਜੇ ਤੂੰ ਇਸ ਪੌੜੀ ਦੇ ਡੰਡੇ ਤੋਂ ਥਿੜਕ ਗਿਓ ਨਾ, ਮਨੁੱਖਾ ਜਨਮ ਦੀ ਬਾਜ਼ੀ ਹਾਰ ਗਿਓ, ਇਸ ਪੌੜੀ 'ਤੇ ਜੋ ਨਰ ਚੂਕੈ ਆਏ ਜਾਏ ਦੁੱਖ ਪਾਏਂਦਾ। ਆਵਾਗਾਉਣ ਤੇਰੇ ਸਿਰ 'ਤੇ ਬਣਿਆ ਰਹੇਗਾ, ਨਰਕਾਂ ਦਾ ਭੈ ਬਣਿਆ ਰਹੇਗਾ, 84 ਲੱਖ ਜੂਨ ਦਾ ਗੇੜਾ ਤੇਰੇ ਸਿਰ 'ਤੇ ਬਣਿਆ ਰਹੇਗਾ। ਬੜਾ ਲੰਮਾ ਚੱਕਰ ਹੈ। ਇਉਂ ਕਹਿ ਲਈਏ ਵੀ 83,99,999 ਜੂਨਾਂ ਭੋਗਣ ਤੋਂ ਬਾਅਦ ਇਹ ਮਨੁੱਖਾ ਦੇਹ ਪ੍ਰਾਪਤ ਹੁੰਦੀ ਹੈ। ਸਤਿਗੁਰੂ ਨੇ ਸਾਨੂੰ ਯਾਦ ਕਰਾਇਆ, ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਨੇ, ਖਿਆਲ ਕਰਕੇ ਵੇਖ ਐ ਜੀਵ, ਕਈ ਜਨਮ ਪਹਿ ਕੀਟ ਪਤੰਗ, ਕਈ ਜਨਮ ਗਾ ਜ਼ਮੀਨ ਕੁਰੰਗ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਮੇ ਸਮੇਂ ਤੋਂ ਬਾਅਦ ਜੂਨਾਂ 'ਚ ਭੜਕਦਿਆਂ ਭੜਕਦਿਆਂ ਦਸਮੇਸ਼ ਪਿਤਾ ਦੇ ਬਚਨ ਨੇ, ਆ ਪੱਥਰ ਦੀ ਜੂਨ ਵੀ ਇੱਕ ਜੂਨ ਮੰਨੀ ਹੋਈ ਹੈ। ਅਤੇ ਜਿੱਥੇ ਪੱਥਰ ਪਿਆ ਰਵੇ, ਹਜ਼ਾਰਾਂ ਵਰ੍ਹੇ ਲੰਘ ਜਾਂਦੇ ਨੇ, ਉੱਥੇ ਹੀ ਪਿਆ ਰਹਿੰਦਾ। ਪਾਹਨ ਅਨੇਕ ਯੁੱਗ ਏਕ ਠੌਰ ਵਾਸ ਕਰੈ, ਦਸਮ ਪਾਤਸ਼ਾਹ ਦੇ ਬਚਨ ਨੇ, ਪੱਥਰ ਇੱਕ ਥਾਂ 'ਤੇ ਕਈ ਯੁੱਗ ਪਿਆ ਰਹਿੰਦਾ ਹੈ। ਕਿੰਨਾ ਲੰਮਾ ਸਮਾਂ ਖਾਲਸਾ ਜੀ ਜੂਨਾਂ ਭੋਗਣ ਦਾ। ਅਤੇ ਫਿਰ ਇਹ ਮਨੁੱਖਾ ਜਨਮ ਦੀ ਵਾਰੀ ਆਈ, ਸਤਿਗੁਰੂ ਕਹਿੰਦੇ ਪਿਆਰ ਆ, ਇਸ ਜੀਵਨ ਨੂੰ ਸਫਲਿਆਂ ਕਾਰ ਹੈ। ਗੁਰੂ ਕੀ ਸਿੱਖੀ ਕਮਾ ਕੇ ਸਤਿਗੁਰੂ ਨੂੰ ਸਮਰਪਿਤ ਹੁੰਦਿਆਂ ਹੋਇਆਂ ਤੂੰ ਬਾਣੀ ਪੜ੍ਹਨ ਵਾਸਤੇ, ਬਾਣੀ ਸੁਣਨ ਵਾਸਤੇ ਆਇਆ। ਮਤ ਖਿਆਲ ਕਰੀ ਕਿ ਖਾਣ ਪੀਣ ਪਹਿਨਣ ਭੋਗਣ ਸੌਣ ਬਹਿਣ ਵਾਸਤੇ ਆਇਆ, ਨਹੀਂ ਆਇਓ ਸੁਣਨ ਪੜ੍ਹਨ ਕਹੋ ਬਾਣੀ। ਤੂੰ ਬਾਣੀ ਪੜ੍ਹਨ ਵਾਸਤੇ, ਬਾਣੀ ਸੁਣਨ ਵਾਸਤੇ ਆਇਆ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਤੇਰੀ ਉਮਰ ਰੂਪੀ ਰਾਤ ਮੁੱਕਦੀ ਜਾ ਰਹੀ ਹੈ, ਕਾਲ ਰੂਪੀ ਚਿੱਟਾ ਦਿਨ ਚੜ੍ਹ ਜਾਵੇਗਾ, ਫਿਰ ਤੈਨੂੰ ਪਤਾ ਲੱਗੇਗਾ ਖਿਨੈ ਉੱਗਰ ਗਈਆਂ ਖਿਨੈ ਮਾਹੇ ਜਮਾਂ ਗਰਾਸੇ ਝੋਟ। ਜਦੋਂ ਜਮਾਂ ਨੇ ਆਣ ਗਰਾਸਿਆ ਨਾ, ਸਿਰ ਤੋਂ ਆਣ ਫੜਿਆ, ਜਮ ਰਾਜੇ ਕੇ ਹੇਰੂ ਆਏ, ਮਾਇਆ ਕੇ ਸੰਗਲ ਬਾਂਧ ਲਿਆ। ਜਦੋਂ ਬੰਨ ਕੇ ਪਰਲੋਕ ਨੂੰ ਲੈ ਚੱਲੇ, ਫਿਰ ਤੇਰੀਆਂ ਅੱਖਾਂ ਉੱਗਣ ਗਈਆਂ, ਮੈਂ ਸਾਰੀ ਜ਼ਿੰਦਗੀ ਐਵੇਂ ਬੇਕਾਰ ਹੀ ਪਦਾਰਥਾਂ ਵਿੱਚ ਹੀ ਲੱਗ ਕੇ, ਨਾਸਤਿਕ ਪੁਣੇ ਵੇ ਵਿਚਾਰ ਕੁਰੀਤੀਆਂ ਵੱਧ ਫੈਲੀਆਂ, ਸ਼ਰਾਬਾਂ ਕੁਆਬਾਂ ਵਿੱਚ ਲੱਗ ਕੇ ਹੀ ਸਾਰਾ ਜਨਮ ਐਵੇਂ ਕਿਉਂ ਗਵਾ ਲਿਆ? ਇਸ ਮਨੁੱਖਾ ਜਨਮ ਤੋਂ ਕਿਉਂ ਨਹੀਂ ਮੈਂ ਲਾਭ ਉਠਾ ਸਕਿਆ? ਇਹੀ ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਉਪਦੇਸ਼ ਦਿੱਤਾ ਵੀ ਅਬ ਕਲੂ ਆਇਓ ਰੇ, हे भाई हुण कलयुग दा समा आ गया, पहले युगां वाले साधन हुण काम नहीं करनगे। ना तू कर ही सकदा, ना तेरी इन्नी लंबी उम्र है, थोड़ी जिंदगी है ते थोड़े समय दे अंदर है। कीमती वस्तु नाम दी सतगुरु कहिंदे तैनू असी बख्शिश करदे हैं। इस करके एक नाम बो वाहो बो वाहो, एक नाम दा बीज गुरु के प्यारिया बीजण दा यतन कर। अनरूत नाही नाही मत परम भूलो भूलो, मन रुत नाम रे, मन नाम जपण दी रुत है, नाम जपण दा समा है। परमेश्वर ने जो सानू बख्शिया होया है, विद्वान पुरशां ने कुछ ऐसा भी ख्याल दिता, कहन लगे निंद्रा भोजन भोग पहे पस पुरख समान, नरन ज्ञान ने जो अधिकता ज्ञान बिना पस मान है। सौ जाना, भोजन छक लेना, विकार भोग लेने, संतान पैदा कर लेनी, इस तरह किसी तो डर जाना, किसी नूं डरा लेना। जे मनुखा जन्म च इन्ना की काम मनुख तू करदा है ना, ते हजूर दे विद्वान पुरश कहिंदे ने इह काम तां फिर पशु भी कर लैंदे ने। ਇਹ ਕਿਰਿਆ ਤਾਂ ਪਸ਼ੂਆਂ ਵਿੱਚ ਵੀ ਚੱਲਦੀ ਹੈ ਵੀ ਸੌਂ ਜਾਣਾ ਪੱਠਿਆਂ ਨਾਲ ਢਿੱਡ ਭਰ ਕੇ। ਸਤਿਗੁਰੂ ਨੇ ਗੁਰਬਾਣੀ 'ਚ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਤਾੜਨਾ ਕਰਦਿਆਂ ਬਚਨ ਕਿਹਾ, ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਪਸ਼ੂ ਦੀ ਤਰ੍ਹਾਂ ਪੇਟ ਭਰ ਕੇ ਸੁੱਤਾ ਰਿਹਾ, ਹਜ਼ੂਰ ਕਹਿਣ ਕੀ ਲਾਭ ਹੋਇਆ। ਪਸ਼ੂ ਪੱਠੇ ਖਾ ਕੇ ਸੌਂ ਜਾਂਦਾ ਸੀ, ਰੋਟੀ ਖਾ ਕੇ ਸੌਂ ਗਏ, ਫਿਰ ਉਹ ਭੋਜਨ ਛਕ ਲੈਂਦਾ ਪੱਠਿਆਂ ਦਾ, ਅਸੀਂ ਰੋਟੀ ਖਾ ਲੈਂਦੇ ਹਾਂ ਢਿੱਡ ਭਰ ਲੈਂਦੇ ਹਾਂ, ਉਹ ਵੀ ਸੰਤਾਨ ਪੈਦਾ ਕਰਦਾ, ਵਿਕਾਰ ਉਹ ਭੋਗ ਲੈਂਦਾ, ਅਸੀਂ ਵਿਸ਼ੇ ਵਿਕਾਰ ਭੋਗ ਲਿਆ, ਕੀ ਫਰਕ ਪਿਆ। ਫਿਰ ਉਹ ਪਸ਼ੂ ਦੀ ਕਿਰਿਆ, ਤਗੜੇ ਤੋਂ ਡਰ ਜਾਂਦਾ ਅਤੇ ਮਾੜੇ ਨੂੰ ਡਰਾ ਲੈਂਦਾ ਪਸ਼ੂ। ਅਤੇ ਜੇ ਇੰਨਾ ਕੰਮ ਹੀ ਮਨੁੱਖ ਕਰੇ ਵੀ ਤਗੜੇ ਮਨੁੱਖ ਤੋਂ ਡਰ ਗਿਆ, ਮਾੜੇ ਨੂੰ ਡਰਾ ਲਿਆ, ਇਹ ਕੰਮ ਤਾਂ ਫਿਰ ਪਸ਼ੂ ਜੂਨੀ 'ਚ ਵੀ ਹੋ ਸਕਦਾ, ਕੋਈ ਵੱਖਰੀ ਗੱਲ ਨਹੀਂ। ਵੱਖਰਾਪਨ ਕੀ ਹੈ? ਵੀ ਵਾਹਿਗੁਰੂ ਦੇ ਸਰੂਪ ਦਾ ਗਿਆਨ ਹੋਣਾ ਹੈ, ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਕਰਨਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਹੈ, ਆਪਣੇ ਮੁੱਢ ਦੀ ਪਹਿਚਾਣ ਕਰਨੀ, ਮੈਂ ਕੀ ਹਾਂ ਅਤੇ ਮੈਂ ਕੀ ਕਰਨ ਵਾਸਤੇ ਆਇਆ ਹਾਂ, ਮੇਰੀ ਕੀ ਜ਼ਿੰਮੇਵਾਰੀ ਹੈ। ਜੇ ਕੇਵਲ ਖਾਣ ਪੀਣ ਅਤੇ ਕਿਸੇ ਨੂੰ ਭੈ ਦੇਣਾ ਅਤੇ ਵਿਕਾਰ ਭੋਗਣ ਤਾਂ ਕੀ ਹੈ? ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਤਾੜਨਾ ਕਰਦੇ ਕਹਿੰਦੇ ਨੇ, ਫਿਰ ਤੇਰੀ ਹਾਲਤ ਇਹੋ ਜਿਹੀ ਹੈ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ, ਰੰਗ ਢੰਗ ਪਸ਼ੂਆਂ ਵਰਗੇ ਨੇ, ਕਰਤੂਤਾਂ ਸਾਰੀਆਂ ਪਸ਼ੂਆਂ ਵਰਗੀਆਂ ਨੇ, ਨਾਮ ਦਾ ਹੀ ਕੇਵਲ ਤੋਂ ਮਨੁੱਖ ਹੈ। ਇਸ ਕਰਕੇ ਤੈਨੂੰ ਇਹ ਮਨੁੱਖਾ ਜਨਮ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਵਾਸਤੇ ਪਰਮੇਸ਼ਰ ਨੇ ਤੈਨੂੰ ਕਿਰਪਾ ਕਰਕੇ ਬਖਸ਼ਿਆ ਹੈ, ਅਤੇ ਉਸ ਮਾਲਕ ਦਾ ਧੰਨਵਾਦ ਕਰਿਆ ਕਰ, ਉਹਦਾ ਸਿਮਰਨ ਕਰਿਆ ਕਰ, ਉਹਦੀ ਯਾਦ 'ਚ ਜੁੜਿਆ ਕਰ। ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਵੀ ਸਾਨੂੰ ਇਹ ਹਦਾਇਤ ਕਰਦੇ ਨੇ, 24 ਘੰਟਿਆਂ ਵਿੱਚੋਂ 2.5 ਘੰਟੇ ਗੁਰੂ ਕਾ ਸਿਮਰਨ ਅਭਿਆਸ ਗੁਰੂ ਕੇ ਸਿੱਖਾ ਜ਼ਰੂਰ ਕਰਿਆ ਕਰ। ਜਿਵੇਂ ਅਸੀਂ ਆਪਣੇ ਦਸਾਂ ਨੌਂ ਦੀ ਕਿਰਤ ਕਮਾਈ 'ਚੋਂ ਦਸਵੰਧ ਦੇਣਾ, ਇਉਂ ਆਪਣੀ ਜ਼ਿੰਦਗੀ ਦੇ 24 ਘੰਟੇ ਦੇ ਸਮੇਂ ਵਿੱਚੋਂ 2.5 ਘੰਟੇ ਦਸਵੰਧ ਗੁਰੂ ਅਰਪਣ ਕਰਨਾ, ਵਾਹਿਗੁਰੂ ਦੀ ਯਾਦ 'ਚ ਜੁੜਨਾ, ਉਹਦਾ ਸਿਮਰਨ ਕਰਨਾ, ਉਹਦਾ ਭਜਨ ਕਰਨਾ, ਉਸ ਮਾਲਕ ਪਰਮੇਸ਼ਰ ਦਾ ਧੰਨਵਾਦ ਕਰਨਾ ਜਿਹਨੇ ਇਹ ਦਾਤਾਂ ਦਿੱਤੀਆਂ ਹੋਈਆਂ ਨੇ, ਜਿਹਦੀ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਹੋ ਕੇ ਅਸੀਂ ਸੰਸਾਰ 'ਤੇ ਆਏ ਹਾਂ, ਉਸ ਮਾਲਕ ਪਰਮੇਸ਼ਰ ਦਾ ਚੇਤਾ ਕਰਨ ਵਾਸਤੇ। ਸੋ ਸਤਿਗੁਰੂ ਕਿਰਪਾ ਕਰਨ, ਗੁਰੂ ਕੀ ਰਹਿਮਤ, ਗੁਰੂ ਕੀ ਬਖਸ਼ਿਸ਼ ਪ੍ਰਾਪਤ ਹੋ ਸਕੇ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਕੇ ਪਾਵਨ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ, 1591 ਬਿਕਰਮੀ ਕੱਤਕ ਵਧੀ ਦੂਜ ਨੂੰ ਚੂਨਾ ਮੰਡੀ ਲਾਹੌਰ ਦੀ ਧਰਤੀ ਪਿਤਾ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਸਤਿਗੁਰੂ ਗਰੀਬ ਨਿਵਾਜ ਦਾ ਅਵਤਾਰ ਹੋਇਆ, ਜੋ ਜੀ ਪ੍ਰੀਤਮ ਦਾ ਗੁਰੂ ਰਾਮਦਾਸ ਮਹਾਰਾਜ ਦਾ। ਐਸੇ ਮਹਾਨ ਸਤਿਗੁਰੂ ਗਰੀਬ ਨਿਵਾਜ ਬੈਠਾ ਸੋਢੀ ਪਾਤ ਸਾਹੋ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਭੱਟਾਂ ਨੇ ਬੇਨਤੀ ਕੀਤੀ, ਸਤਿਗੁਰੂ ਰਾਮਦਾਸ ਅਸੀਂ ਬੜੇ ਔਗਣਾਂ ਦੇ ਵਿਕਾਰਾਂ ਦੇ ਭਰੇ ਹੋਏ ਹਨ, ਪਰਿਵਾਰ ਦਾ ਮੋਹ, ਧੀਆਂ ਪੁੱਤਰਾਂ ਦਾ ਮੋਹ, ਉਹਦੇ 'ਚ ਗਲਤਾਨ ਹੋ ਰਹੇ ਹਨ। ਸਤਿਗੁਰੂ ਕਿਰਪਾ ਕਰੋ ਸਾਡੇ ਤ੍ਰੈਮਤ ਕਰੋ। ਕੀਰਤੀ ਪਾਟ ਅਰਦਾਸ ਕਰਦਾ ਬੇਨਤੀ ਕਰਦਾ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਹਾੜ ਕੀਰਤ ਕੀ, ਗੁਰ ਰਾਮਦਾਸ ਰੱਖਹੋ ਸਰਣਾਈ। ਸੱਚੇ ਪਾਤਸ਼ਾਹ ਸਾਨੂੰ ਆਪਣੇ ਕਲਯੁਗ ਜੀਵਨ ਸ਼ਰਨ ਵਿੱਚ ਰੱਖੋ, ਰਹਿਮਤ ਬਖਸ਼ਿਸ਼ ਕਰਕੇ ਨਿਹਾਲ ਕਰੋ। ਗੁਰੂ ਰਾਮਦਾਸ ਸਾਡੇ 'ਤੇ ਕਿਰਪਾ ਕਰੋ। ਐਸੇ ਦੀਨ ਦਿਆਲ ਸਤਿਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਕੇ ਜੈਤ ਸ੍ਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰਦੇ ਹੋਏ ਗਰੀਬ ਨਿਵਾਜ ਫਰਮਾ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਚੌਥਾ। ਸਤ ਸੰਗਤ ਸਾਧ ਪਾਈ ਵਡਭਾਗੀ।
ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਫਰਮਾਉਂਦੇ ਨੇ, ਜੈਤ ਸ੍ਰੀ ਰਾਗਣੀ ਦੇ ਅੰਦਰ ਗਰੀਬ ਨਿਵਾਜ ਸਤਿਗੁਰੂ ਰਾਮਦਾਸ ਜੀ ਦੇ ਪਵਿੱਤਰ ਸ਼ਬਦ ਉਪਦੇਸ਼ ਹਨ। ਸਤ ਸੰਗਤ ਸਾਧ ਪਾਈ ਵੱਡ ਭਾਗੇ। ਸੋ ਗੁਰੂ ਕੀ ਸਤ ਸੰਗਤ ਜਿਹੜੀ ਆ ਖਾਲਸਾ ਜੀ, ਇਹ ਸਾਧੂ ਮਹਾਤਮਾ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਵੱਡੇ ਹੀ ਭਾਗਾਂ ਦੇ ਨਾਲ। ਸੋ ਐਸੀ ਖਾਲਸਾ ਜੀ ਗੁਰੂ ਕੀ ਸਾਧ ਸੰਗਤ ਜਿਹੜੀ ਸਤ ਸੰਗਤ ਹੈ, ਪਾਈ ਵੱਡ ਭਾਗੇ, ਵੱਡੇ ਹੀ ਭਾਗ ਹੋਣ ਤੇ ਪ੍ਰਾਪਤ ਹੁੰਦੀਆਂ ਨੇ ਤੇ ਨਹੀਂ ਹੁੰਦੇ। ਸਤਿਗੁਰੂ ਦੇ ਬਚਨ ਨੇ ਖਾਲਸਾ ਜੀ, ਆਪਾਂ ਕਈ ਵਾਰ ਪੜ੍ਹਦੇ ਸੁਣਦੇ ਹਾਂ ਕਿ ਗੁਰੂ ਕੀ ਜਿਹੜੀ ਸਾਧ ਸੰਗਤ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੋਂ ਬਗੈਰ ਗੁਰੂ ਕੀ ਸਾਧ ਸੰਗਤ ਨਹੀਂ ਕਰੇ ਪ੍ਰਾਪਤ ਹੋਵੇਗੀ, ਨਾ ਭਾਗਾਂ ਤੋਂ ਹੀਣਾ ਬੰਦਾ ਕਰੇ ਗੁਰੂ ਕੀ ਸਰ ਸੰਗਤ ਕਰ ਹੀ ਸਕਦਾ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਸ ਕਰਕੇ ਹਜ਼ੂਰ ਦੇ ਬਚਨ ਨੇ ਗੁਰੂ ਕੀ ਸਤ ਸੰਗਤ ਕਰਨੇ, ਗੁਰੂ ਕੀ ਸਾਧ ਸੰਗਤ ਵਿੱਚ ਆਉਣੇ ਵੱਡੇ ਭਾਗ ਦੀ ਨਿਸ਼ਾਨੀ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੇ। ਜਦੋਂ ਜਨਮਾਂ ਜਨਮਾਤਰਾਂ ਦਾ ਸੁੱਤਾ ਹੋਇਆ ਮਨ ਜਾਗ ਪਵੇ, ਗੁਰੂ ਕੀ ਕਿਰਪਾ ਹੋ ਜਾਵੇ ਗੁਰੂ ਕੀ ਸਾਧ ਸੰਗਤ ਜੀ, ਉਦੋਂ ਫਿਰ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਤਸੰਗਤ ਵਿੱਚੋਂ ਸਾਰੀਆਂ ਦਾਤਾਂ ਵਡਿਆਈਆਂ ਮਿਲਦੀਆਂ ਨੇ। ਸਤਿਗੁਰਾਂ ਨੇ ਤਾਂ ਸਾਨੂੰ ਇੱਥੋਂ ਤੱਕ ਵੀ ਹੁਕਮ ਕਰ ਦਿੱਤਾ ਹੈ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਆ ਨਾ ਕੋਏ। ਗੁਰੂ ਕੀ ਸਾਧ ਸੰਗਤ ਕੀਤੇ ਬਗੈਰ ਕਦੇ ਕੋਈ ਤਰ ਨਹੀਂ ਸਕਦਾ। ਖੋਜ ਖੋਜ ਕੇ, ਪਾਲ ਪਾਲ ਕੇ, ਨਿਰਣਾ ਕਰ ਕਰਕੇ ਇੱਥੇ ਪਹੁੰਚੇ ਹੈ ਵੀ ਤਰਨ ਦਾ ਜ਼ਰੀਆ ਇੱਕ ਗੁਰੂ ਕੀ ਸਾਧ ਸੰਗਤ ਹੈ। ਗੁਰੂ ਕੇ ਸਿੱਖਾ ਜੇ ਭਵ ਸਾਗਰ ਤੋਂ ਤਰਨਾ ਚਾਹੁੰਦਾ ਤਾਂ ਗੁਰੂ ਕੀ ਸਤਸੰਗਤ ਕਰਿਆ ਕਰ, ਸਾਧ ਸੰਗਤ ਕਰਿਆ ਕਰ। ਚਾਰ ਤਰ੍ਹਾਂ ਦੀ ਸੰਗਤ ਮੰਨੀ ਹੈ ਸਿਆਣੇ ਲੋਕਾਂ ਨੇ। ਇੱਕ ਹੁੰਦੀ ਹੈ ਸੰਗਤ, ਦੂਸਰੀ ਹੁੰਦੀ ਹੈ ਖਾਲਸਾ ਜੀ ਸਾਧ ਸੰਗਤ, ਤੀਸਰੀ ਹੁੰਦੀ ਹੈ ਸਤ ਸੰਗਤ, ਅਤੇ ਇੱਕ ਚੌਥੀ ਹੈ ਜਿਹਨੂੰ ਕਿਹਾ ਜਾਂਦਾ ਕੁਸੰਗਤ, ਖੋਟੀ ਸੰਗਤ ਹੈ, ਜਿਹੜੀ ਖੋਟੀ ਪ੍ਰੇਰਨਾ ਦੇਵੇ ਵੀ ਕੀ ਲੈਣ ਚੱਲੇ ਹਾਂ ਗੁਰਦੁਆਰੇ, ਚੱਲ ਸ਼ਹਿਰ ਚੱਲਦੇ ਹਾਂ, ਜਾਂ ਟੀ ਵੀ 'ਤੇ ਕੋਈ ਫਿਲਮ ਆ ਰਹੀ ਵੇਖਦੇ ਹਾਂ, ਜਾਂ ਕੋਈ ਕੈਸਟ ਪਾ ਲਵਾਂਗੇ ਟੀ ਵੀ ਵਿੱਚ, ਕੀ ਕਰੇਂਗਾ ਗੁਰਦੁਆਰੇ ਜਾ ਕੇ, ਆਪ ਤਾਂ ਆਉਣਾ ਨਹੀਂ, ਦੂਜੇ ਨੂੰ ਵੀ ਰੋਕ ਦੇਣਾ, ਉਹ ਖੋਟੀ ਸੰਗਤ ਹੈ। ਉਹ ਖੋਟੀ ਸੰਗਤ ਤੋਂ ਭਗਤ ਜੀ ਕਹਿੰਦੇ ਦੂਰ ਹੈ ਜਾਈਏ ਭਾਗ, ਭੱਜ ਕੇ ਨਿਕਲ ਜਾਣਾ ਚਾਹੀਦਾ, ਬਚ ਕੇ ਰਹਿਣਾ ਚਾਹੀਦਾ ਖੋਟੀ ਸੰਗਤ ਤੋਂ। ਜਿਹੋ ਜਿਹੀ ਸੰਗਤ ਹੋਵੇਗੀ ਉਹੋ ਜਿਹਾ ਖਾਲਸਾ ਜੀ ਜੀਵਨ ਬਣ ਜਾਵੇਗਾ। ਆਹ ਵੱਲ ਹੁੰਦੀ ਨਾ ਵੱਲ, ਜੇ ਤਾਂ ਉਸ ਵੱਲ ਦੇ ਲਾਗੇ ਹੋਵੇ ਰੂੜੀ ਦਾ ਢੇਰ ਤਾਂ ਉਹ ਵੱਲ ਰੂੜੀ 'ਤੇ ਚੜ੍ਹ ਜਾਂਦੀ ਹੈ, ਜੇ ਦਰਖਤ ਹੋਵੇ ਨਾ ਕੋਲ ਤਾਂ ਦਰਖਤ 'ਤੇ ਚੜ੍ਹ ਜਾਂਦੀ ਹੈ, ਅਤੇ ਜੇ ਕਿਤੇ ਟੋਆ ਲਾਗੇ ਹੋਵੇ ਤਾਂ ਉਹ ਵੱਲ ਜਿਹੜੀ ਵੇਲ ਹੁੰਦੀ ਹੈ ਉਹ ਖਾਲਸਾ ਜੀ ਟੋਏ ਨੂੰ ਚਲੀ ਜਾਂਦੀ ਹੈ। ਜਿਹੋ ਜਿਹੀ ਸੰਗਤ ਹੋਈ ਨਾ ਉਹੋ ਜਿਹਾ ਰਸਤਾ ਅਖਤਿਆਰ ਕਰ ਲੈਂਦੀ ਹੈ। ਸਾਡਾ ਜਿਹੜਾ ਜੀਵਨ ਹੈ ਨਾ ਇਹ ਵੀ ਇੱਕ ਵੇਲ ਵਰਗਾ ਹੈ, ਜੇ ਤਾਂ ਦੁਰਾਚਾਰੀ ਵਿਭਚਾਰੀ ਦੀ ਸੰਗਤ ਹੋਈ ਔਰ ਕੁਸੰਗੀ ਦੀ ਸੰਗਤ ਹੋਈ ਤਾਂ ਗਏ ਸਿੱਧੇ ਨਰਕਾਂ ਨੂੰ ਟੋਏ ਨੂੰ, ਜਾਂ ਰੂੜੀ ਦੇ ਢੇਰ ਵਿਭਚਾਰੀ ਦੀ ਸੰਗਤ ਹੋਈ ਤਾਂ ਕੁਰੀਤੀਆਂ ਵੱਧ ਫੈਲੀਆਂ ਕਰਨ ਵਾਸਤੇ ਰੁੱਝ ਗਏ। ਅਤੇ ਜੇ ਕਿਤੇ ਖਾਲਸਾ ਜੀ ਕਿਸੇ ਉੱਚੇ ਸੁੱਚੇ ਜੀਵਨ ਵਾਲੇ ਬਿਰਸ਼ ਵਰਗੇ ਤਾਂ ਖਿਆਲਾਂ ਵਾਲੇ ਉੱਚੇ ਖਿਆਲਾਂ ਵਾਲੇ ਗੁਰਸਿੱਖ ਦੀ ਸੰਗਤ ਹੋ ਗਈ ਤਾਂ ਮਨ ਗੁਰੂ ਕੀ ਕਿਰਪਾ ਨਾਲ ਚੜ੍ਹਦੀ ਕਲਾ ਵਾਲਾ ਹੋ ਜਾਵੇਗਾ। ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਖਾਏ, ਜਿਹੋ ਜੀ ਸੰਗਤ ਕਰਾਂਗੇ ਉਹਦਾ ਫਲ ਭੁਗਤਣਾ ਹੀ ਪਵੇਗਾ। ਇਸ ਕਰਕੇ ਜਿਹੜੀ ਖੋਟੀ ਸੰਗਤ ਨਾ, ਦੁਰਾਚਾਰ ਸੁਭਾਅ ਵਾਲੀ ਖੋਟੀ, ਉਹ ਤੋਂ ਸਦਾ ਵਾਸਤੇ ਬਚ ਕੇ ਰਹਿਣਾ ਚਾਹੀਦਾ ਹੈ। ਦੂਸਰੀ ਹੈ ਖਾਲਸਾ ਜੀ ਸੰਗਤ, ਜਿੱਥੇ ਸਿਆਣੇ ਪੁਰਸ਼ ਬੈਠੇ ਹੋਣ, ਵਾਹਿਗੁਰੂ ਦੇ ਘਰ ਦੀਆਂ ਗੱਲਾਂ ਬਾਤਾਂ ਸਿਫਤ ਸਲਾਹਾਂ ਕਰਦੇ ਹੋਣ, ਗੁਰੂ ਕੀਆਂ ਸਾਖੀਆਂ ਗੁਰੂ ਕਾ ਇਤਿਹਾਸ ਵਾਚਦੇ ਹੋਣ, ਉਹਨੂੰ ਕਿਹਾ ਜਾਂਦਾ ਹੈ ਇਹ ਸੰਗਤ ਬੈਠੀ ਹੈ। ਸੰਗਤ ਦਾ ਅੱਖਰੀ ਅਰਥ ਹੈ ਸੰਗ ਭਲੀ ਪ੍ਰਕਾਰ, ਵਾਹਿਗੁਰੂ ਦੀ ਜਿੱਥੋਂ ਗਤ ਪ੍ਰਾਪਤੀ ਹੋ ਸਕੇ ਨਾ, ਉਹਦਾ ਨਾਮ ਸੰਗਤ ਹੈ। ਅਤੇ ਤੀਸਰੀ ਹੈ ਖਾਲਸਾ ਜੀ ਸਾਧ ਸੰਗਤ, ਜਿਹੜੀ ਰੱਬ ਦੇ ਪਿਆਰੇ ਗੁਰਸਿੱਖ ਤਤਵੇ ਅਤੇ ਮਹਾਤਮਾ ਮਹਾਂਪੁਰਸ਼ ਬੈਠੇ ਹੋਏ ਨੇ, ਇਹ ਹੈ ਸਾਧ ਸੰਗਤ। ਪੰਜਵੇਂ ਪਾਤਸ਼ਾਹ ਦੇ ਸ੍ਰੀ ਮੁਖਵਾਕ ਨੇ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ। ਵੱਡੇ ਹੀ ਭਾਗ ਹੋਣ ਤਾਂ ਗੁਰੂ ਕੇ ਬ੍ਰਹਮ ਗਿਆਨੀ ਤਤਵੇ ਤੇ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਖਾਲਸਾ ਜੀ ਆਵੈ ਸਾਹਿਬ ਚਿੱਤ, ਤੇਰਿਆਂ ਭਗਤਾਂ ਡਿੱਠਿਆ, ਮਨ ਕੀ ਕਟੀਐ ਮੈਲ ਸਾਧ ਸੰਗ ਉੱਠਿਆ। ਵਾਹਿਗੁਰੂ ਦੀ ਯਾਦ ਆ ਜਾਵੇ, ਅਸੀਂ ਅਰਦਾਸ ਵਿੱਚ ਤਾਂ ਹੀ ਬੇਨਤੀ ਕਰਦੇ ਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਐਸੇ ਗੁਰੂ ਕੀ ਸਾਧ ਸੰਗਤ ਵਾਲੇ ਮਹਾਂਪੁਰਸ਼ ਮਹਾਤਮਾ ਜਾਣ, ਉਹਨਾਂ ਗੁਰਸਿੱਖਾਂ ਦਾ ਬ੍ਰਹਮ ਗਿਆਨੀ ਤਤਵੇ ਅਤੇ ਮਹਾਂਪੁਰਸ਼ਾਂ ਦਾ ਸੰਗਤ ਕਰਨਾ, ਇਹ ਸਾਧ ਸੰਗਤ ਹੈ। ਅਤੇ ਚੌਥੀ ਹੈ ਖਾਲਸਾ ਜੀ ਸਤ ਸੰਗਤ, ਜਿਵੇਂ ਆਪਾਂ ਸਾਰੇ ਗੁਰੂ ਕੀ ਹਜ਼ੂਰੀ 'ਚ ਬੈਠੇ ਹਨ, ਇਹਦਾ ਨਾਮ ਸਤ ਸੰਗਤ ਹੈ। ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿੱਥੇ ਕੇਵਲ ਸੱਤ ਦੀ ਵਿਚਾਰ ਨਿਰਣਾ ਹੁੰਦਾ ਹੈ, ਕੋਈ ਰਾਜਸੀ ਗੱਲਾਂ ਨਹੀਂ, ਕੋਈ ਘਰੇਲੂ ਗੱਲਾਂ ਨਹੀਂ, ਕੋਈ ਆਮ ਦੁਨੀਆਂਦਾਰੀ ਦੀਆਂ ਗੱਲਾਂ ਨਹੀਂ, ਜਿੱਥੇ ਕੇਵਲ ਵਾਹਿਗੁਰੂ ਦੀ ਸ਼ਬਦ ਦੀ ਵਿਚਾਰ ਹੈ, ਗੁਰੂ ਕੀ ਬਾਣੀ ਦੀ ਕਥਾ, ਗੁਰੂ ਕੀ ਬਾਣੀ ਦਾ ਕੀਰਤਨ ਜਿੱਥੇ ਹੈ, ਇਹਦਾ ਨਾਮ ਹੈ ਸਤ ਸੰਗਤ। ਕਿਹੋ ਜੀ ਹੁੰਦੀ ਹੈ ਜੀ ਸਤ ਸੰਗਤ? ਹਜ਼ੂਰ ਸੱਚੇ ਪਾਤਸ਼ਾਹ ਜੀ, ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ, ਜਿੱਥੇ ਕੇਵਲ ਇੱਕ ਨਾਮ ਦਾ ਵਖਿਆਣ ਹੈ, ਅਤੇ ਉਹ ਗੁਰੂ ਕੀ ਸਤ ਸੰਗਤ। ਜਹ ਸਤਿਗੁਰ ਤਹ ਸਤ ਸੰਗਤ ਬਣਾਈ, ਜਿੱਥੇ ਸਤਿਗੁਰੂ ਆਪ ਸੁਭਾਏਮਾਨ ਹੋਣ ਨਾ, ਗੁਰੂ ਕੇ ਚਰਨਾਂ 'ਚ ਬੈਠੇ ਹੋਏ ਸਤਸੰਗੀ ਪੁਰਸ਼, ਉਹ ਸਤ ਸੰਗਤ ਹੋਇਆ ਕਰਦੀ ਹੈ। ਜਿੱਥੇ ਸਤਿਗੁਰੂ ਜੀ ਹੋਣ, ਉਹ ਗੁਰੂ ਕੀ ਸਤ ਸੰਗਤ ਹੈ। ਆਪਾਂ ਗੁਰੂ ਕੇ ਚਰਨਾਂ 'ਚ ਬੈਠੇ ਸਤਸੰਗਤ ਦਾ ਆਨੰਦ ਮਾਣਦੇ ਹਾਂ। ਸੋ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਤਸੰਗਤ ਵੀ ਅਤੇ ਸਾਧ ਸੰਗਤ ਵੀ, ਹਜ਼ੂਰ ਕਹਿਣਗੇ ਵੱਡੇ ਭਾਗਾਂ ਨਾਲ, ਸਤਸੰਗਤ ਸਾਧ ਪਾਈ ਵੱਡ ਭਾਗੇ। ਵੱਡੇ ਹੀ ਭਾਗ ਜਦੋਂ ਮਨੁੱਖ ਦੇ ਹੁੰਦੇ ਨੇ, ਉਹ ਸਤ ਸੰਗਤ ਗੁਰੂ ਕੀ ਸਾਧ ਸੰਗਤ ਹੈ, ਉਹਨਾਂ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ। ਕਦੋਂ ਪ੍ਰਾਪਤ ਹੁੰਦੀ ਹੈ ਖਾਲਸਾ ਜੀ ਗੁਰੂ ਕੀ ਸਾਧ ਸੰਗਤ? ਜਦੋਂ ਸਿੱਖ ਦੇ ਮਨ 'ਚੋਂ ਵੱਡ ਭਾਗੇ ਵਡੱਪਣ ਪੁਣ ਦੀ ਇੱਛਾ ਭਾਗੀ ਭੱਜ ਜਾਵੇ, ਜਦੋਂ ਮਨ 'ਚ ਖਿਆਲ ਮੁੱਕ ਜਾਵੇ ਨਾ, ਮੈਂ ਸਾਰਿਆਂ ਤੋਂ ਨੀਵਾਂ ਹਾਂ, ਕਦੇ ਆਪਣੇ ਇਹ ਨਾ ਸਮਝੇ ਵੀ ਮੈਂ ਸਾਰਿਆਂ ਤੋਂ ਵੱਡਾ, ਮੇਰੇ ਵਰਗਾ ਹੈ ਹੀ ਕੋਈ ਨਹੀਂ, ਨਹੀਂ, ਜਦੋਂ ਵਡੱਪਣ ਹਿਰਦੇ 'ਚੋਂ ਭੱਜ ਗਈ ਨਾ, ਸਾਰੀ ਵੱਡਾਪਣ ਸਾਰਾ ਖਤਮ ਹੋ ਗਿਆ, ਨਹੀਂ ਮੈਂ ਤਾਂ ਸਾਰਿਆਂ ਨਾਲੋਂ ਮਾੜਾ ਹਾਂ, ਸਾਰੇ ਮੇਰੇ ਨਾਲ ਚੰਗੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਜਦੋਂ ਇਹ ਜਾਣਨ ਲੱਗ ਪਏ ਨਾ ਵੀ ਗੁਰੂ ਕੇ ਪਿਆਰਿਓ, ਉਦੋਂ ਗੁਰੂ ਕੀ ਕਿਰਪਾ ਹੋਵੇਗੀ। ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਏ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਾਰੇ ਮੇਰੇ ਨਾਲ ਚੰਗੇ ਨੇ, ਮੈਂ ਸਾਰਿਆਂ ਨਾਲ ਨਿਕੰਮਾ ਹਾਂ, ਸਤਿਗੁਰੂ ਮੇਰੇ 'ਤੇ ਕਿਰਪਾ ਕਰੋ, ਮੈਂ ਕਿਹੜੀ ਗਿਣਤੀ ਮਿਣਤੀ ਵਿੱਚ ਹਾਂ, ਸਾਰੇ ਮੇਰੇ ਨਾਲ ਚੜ੍ਹਦੀ ਇੱਕ ਤੋਂ ਚੜ੍ਹਦੀ ਕਲਾ ਵਾਲੇ, ਇੱਕ ਦੂ ਇੱਕ ਚੜ੍ਹਾਉਂਦੀ ਆ, ਕੌਣ ਜਾਣੇ ਮੇਰਾ ਨਾਉ ਜੀਉ। ਸਭ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਗੁਰਸਿੱਖ ਤੱਤ ਬੇਤੇ ਅਤੇ ਮੈਂ ਸੱਚੇ ਪਾਤਸ਼ਾਹ ਕਿਹੜੀ ਗਿਣਤੀ ਵਿੱਚ ਹਾਂ? ਮੈਂ ਤਾਂ ਸਾਰਿਆਂ ਨਾਲੋਂ ਛੋਟਾ ਹਾਂ। ਆਪ ਸਕਾਉ ਜੋ ਜਾਣੈ ਨੀਚਾ, ਸੌ ਗਣੀਐ ਸਭ ਤੇ ਉੱਚਾ। ਉਹ ਸਾਰਿਆਂ ਤੋਂ ਉੱਚਾ ਜਿਹੜਾ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਗਿਣੇ ਨੀਵਾਂ। ਸਤਿਗੁਰੂ ਨੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਪੜ੍ਹਦੇ ਹੈ ਨਾ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਰੇ। ਉਹ ਮਾਂ ਦੇ ਗਰਭ ਵਿੱਚ ਹੀ ਪੈ ਰਹਿੰਦੇ, ਗਲਦੇ ਰਹਿੰਦੇ ਨੇ, ਸੜਦੇ ਰਹਿੰਦੇ ਨੇ, ਜਿਹੜੇ ਹੰਕਾਰੀ ਪੁਰਸ਼ ਹੰਕਾਰ ਕਰਦੇ ਰਹਿੰਦੇ ਹਨ। ਉਹਨਾਂ ਗੁਰੂ ਕੇ ਪਿਆਰਿਆਂ ਦੇ ਬਰਾਬਰ ਹੋਰ ਕੋਈ ਨਹੀਂ। ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦੈ ਹਰ ਵਸਿਆ ਪੁਰਖ ਭਗਵਾਨ। ਉਹ ਸਾਰਿਆਂ ਤੋਂ ਉੱਚੇ ਜੀਵਨ ਵਾਲਾ ਜਿਹੜਾ ਨਿਮਰਤਾ ਦਾ ਗੁਣ ਧਾਰਨ ਕਰਦਾ ਹੈ, ਜਿਹੜਾ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਤਾਂ ਮਰਿਆਦਾ ਹੀ ਇਹੋ ਜਿਹੀ ਹੈ ਕਿ ਗੁਰੂ ਕੇ ਸਿੱਖਾ ਹੋ ਸਵਲ ਸਗਲ ਕੀ ਰੇਨਕਾ, ਤਉ ਆਓ ਹਮਾਰੇ ਪਾਸ। ਸਾਰਿਆਂ ਦੇ ਚਰਨ ਧੂੜ ਬਣ ਕੇ ਆਈ, ਸਾਰਿਆਂ ਤੋਂ ਨੀਵਾਂ ਹੋ ਕੇ ਆਈ, ਤਾਂ ਤੇਰੇ ਤੇ ਰਹਿਮਤ ਹੋਵੇਗੀ। ਜੇ ਮਾਣ ਹੰਕਾਰ ਚੁੱਕੀ ਫਿਰਦਾ ਰਹੇ ਹੋ, ਖਾਲੀ ਰਹਿ ਜਾਵੇਗਾ, ਪ੍ਰਾਪਤੀ ਨਹੀਂ ਕੋਈ ਹੋਵੇਗੀ। ਜਿਹੜਾ ਨਿਮਰਤਾ ਦਾ ਗੁਣ ਧਾਰਨ ਕਰਕੇ ਆਉਂਦਾ, ਉਹ ਗੁਰੂ ਘਰ ਤੋਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ। ਹੰਕਾਰੀ ਪੁਰਸ਼ਾਂ ਨੂੰ ਖਾਲਸਾ ਜੀ ਕੋਈ ਵੀ ਪਸੰਦ ਨਹੀਂ ਕਰਦਾ, ਖਾਲੀ ਰਹਿ ਜਾਂਦੇ ਨੇ, ਆਕੜ ਫਾਕੜ ਚੁੱਕੀ ਫਿਰਦੇ ਰਹਿੰਦੇ ਹਨ। ਸੋ ਹਜ਼ੂਰ ਕਹਿੰਦੇ, ਸਤਸੰਗਤ ਸਾਧ ਪਾਈ ਵੱਡ ਭਾਗੇ, ਵੱਡੇ ਹੀ ਭਾਗਾਂ ਵਾਲੇ। ਵਡੱਪਣ ਪੁਣ ਦੀ ਇੱਛਾ ਜਿਨ੍ਹਾਂ 'ਚ ਖਤਮ ਹੋ ਗਈ ਹੈ, ਉਹਨਾਂ ਗੁਰਸਿੱਖਾਂ ਗੁਰੂ ਕੇ ਪਿਆਰਿਆਂ ਨੂੰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ।
ਮਨ ਚਲ ਤਾਉ ਭਾਇਓ ਅਰੂੜਾ,
ਤੇ ਫਿਰ ਗੁਰੂ ਕੀ ਸਤਸੰਗਤ ਕਰਨ ਦਾ ਕੀ ਲਾਭ, ਕੀ ਭਾਵ ਪ੍ਰਾਪਤ ਹੋਇਆ? ਮਨ ਚਲ ਤਾਉ, ਜਿਹੜਾ ਮਨ ਬੜਾ ਚਲ ਤਾਉ ਚੰਚਲ ਸੀ ਨਾ, ਚਲਾਏ ਮਾਨ ਸੀ, ਛਿਣ ਛਿਣ ਕਾਲ 'ਚ ਭੱਜਾ ਫਿਰਦਾ ਸੀ। ਕਬਹੂ ਜੀ ਅੜਾ ਊ ਵਿਚੜਤਾ ਹੈ, ਕਬਹੂ ਜਾਏ ਪਿਆਲੇ, ਲੋਭੀ ਜੀ ਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ, ਖਿਨ ਪੂਰਬ ਖਿਨ ਪੱਛਮ ਛਾਏ। ਕਦੇ ਲਹਿੰਦੇ ਜਾਂਦਾ ਸੀ, ਕਦੇ ਚੜ੍ਹਦੇ ਜਾਂਦਾ ਸੀ, ਕਦੇ ਦੱਖਣ ਜਾਂਦਾ ਸੀ, ਕਦੇ ਪਹਾੜ। ਏਡਾ ਮਨ ਚੰਚਲ ਸੀ ਨਾ, ਜਿਹੜਾ ਮਨ ਚੱਲ ਤਾ ਉਹ ਭਇਓ ਅਰੂੜਾ। ਹੁਣ ਭਇਓ ਹੋ ਗਿਆ, ਅਰੂੜਾ ਨਾਮ ਇਹ ਸਥਿਤ ਹੋਣ ਦਾ। ਹੁਣ ਚੰਚਲ ਮਨ ਟਕਾ ਦੇ ਸਹਿਤ ਹੋ ਗਿਆ, ਜਿਹੜਾ ਛਿਣ ਛਿਣ ਕਾਲ 'ਚ ਪਗਾ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਨਿੰਦਰਾ ਬਿਨ ਨਰ ਪੈ ਸੋਵੈ, ਬਿਨ ਬਾਸਨ ਖੀਰ ਬਿਲੋਵੈ, ਆਸਨ ਬਿਨ ਗਊ ਲਵੇਰੀ, ਪੈਂਡੇ ਬਿਨ ਬਾਟ ਕਨੇਰੀ, ਬਿਨ ਸਤਿਗੁਰ ਬਾਟ ਨਾ ਪਾਈ, ਕਹੋ ਕਬੀਰ ਸਮਝਾਏ। ਇਹ ਮਨ ਦੇ ਸੁਭਾਅ ਨੇ ਖਾਲਸਾ ਜੀ, ਏਡਾ ਚੰਚਲ ਹੈ। ਸਿਆਣੇ ਲੋਕਾਂ ਨੇ ਕਥਨ ਕੀਤਾ, ਅਨਾਥ ਕਵੀ ਹੋਇਆ ਇੱਕ, ਉਹਦਾ ਜ਼ਿਕਰ ਆਉਂਦਾ ਹੈ, ਚਲ ਦਲ ਪਤਲ ਪਤਾਕ ਪੜ ਦਾਮਨ ਕਛੁਪ ਮਾਸ, ਭੂਤ ਦੀਪ ਦੀਪਕ ਸਿਖਾ ਯੋ ਮਨ ਬਿਰਤ ਅਨਾਥ। ਆ ਖਾਲਸਾ ਜੀ, ਜਿਹੜਾ ਪਿੱਪਲ ਦਾ ਪੱਤਾ ਹੁੰਦਾ ਨਾ ਉੱਪਰਲਾ, ਉਹਦੀ ਹਰ ਵੇਲੇ ਕਰੂਮਲੀ ਜੀ ਹਿਲਦੀ ਰਹਿੰਦੀ ਹੈ, ਹਰ ਵੇਲੇ ਹਿਲਦਾ ਰਹਿੰਦਾ ਕਰੂਮਲੀ ਵਾਲਾ ਉੱਪਰਲਾ ਸਿਖਰ ਦਾ ਪੱਤਾ ਹੈ। ਇਸੇ ਤਰ੍ਹਾਂ ਚਲ ਦਲ ਪਤਲ ਪਤਾਕ ਪੜ ਦਾਮਨ ਕਛੁਪ ਮਾਸ, ਅਤੇ ਆਕਾਸ਼ ਦੀ ਬਿਜਲੀ ਬੜੀ ਝੱਟ ਹੀ ਬੱਦਲਾਂ 'ਚੋਂ ਆ ਕੇ ਚਮਕਾਰਾ ਜਿਹਾ ਮਾਰ ਕੇ ਛਿਣ ਕਾਲ 'ਚ ਬੱਦਲਾਂ 'ਚ ਜਾ ਅਲੋਪ ਹੁੰਦੀ ਹੈ। ਕਛੂ ਕੁੰਮੇ ਦੀ ਸਿਰੀ ਬੜੀ ਚੰਚਲ ਮੰਨੀ ਹੋਈ ਹੈ, ਉਹ ਕਦੇ ਅੰਦਰ ਕਰਦਾ ਕਦੇ ਬਾਹਰ ਕਰਦਾ, ਇੱਕ ਥਾਂ 'ਤੇ ਟਿਕਾ ਕੇ ਨਹੀਂ ਰੱਖਦਾ। ਵਿਦਵਾਨਾਂ ਨੇ ਉਹਦੀ ਸਿਰੀ ਨੂੰ ਚੰਚਲ ਤਾਈ ਵਾਲੀ ਮੰਨਿਆ ਹੋਇਆ। ਸੋ ਇਸੇ ਤਰ੍ਹਾਂ ਭੂਤ ਦੀਪ ਦੀਪਕ ਸਿਖਾ, ਅਤੇ ਜਿਹੜਾ ਭੂਤ ਹੁੰਦਾ ਨਾ, ਉਹਦੇ ਮੂੰਹ 'ਤੇ ਜਿਹੜੀ ਅੱਗ ਦੀ ਲਾਟ ਹੈ, ਉਹ ਬੜੀ ਚੰਚਲ ਮੰਨੀ ਹੋਈ ਹੈ। ਜਦੋਂ ਸਾਹ ਬਾਹਰ ਕੱਢਦਾ ਨਾ, ਅੱਗ ਦੀ ਲਾਟ ਨਿਕਲਦੀ ਹੈ, ਜਦੋਂ ਅੰਦਰ ਨੂੰ ਸਾਹ ਕੱਢ ਲੈਂਦਾ, ਉਦੋਂ ਬੁੱਝ ਜਾਂਦੀ ਹੈ, ਬੰਦ ਹੋ ਜਾਂਦੀ ਹੈ। ਉਹ ਅੱਗ ਦੀ ਲਾਟ ਬੜੀ ਚੰਚਲ ਮੰਨੀ ਹੋਈ ਹੈ। ਅਤੇ ਦੀਪਕ ਸਿਖਾ, ਦੀਵੇ ਦੀ ਜਿਹੜੀ ਬਲਦਾ ਹੋਵੇ ਨਾ ਦੀਵਾ, ਉਹਦੀ ਜਿਹੜੀ ਸਿਖਾ ਉੱਪਰੀ ਚੋਟੀ ਜੀ ਹੁੰਦੀ ਹੈ, ਜਿਸ ਅੰਗੀਠੀ 'ਚ ਰੱਖਿਆ ਹੋਵੇ ਦੀਵਾ, ਉਹ ਧੂੰਏ ਦਾ ਕਾਲਖ, ਜਿਹੜੇ ਧੂੰਆਂ ਹੁੰਦਾ ਕਾਲਾ ਜਿਹਾ, ਉਹ ਬੜਾ ਚੰਚਲ ਮੰਨਿਆ ਕਰੇ, ਸੱਜੇ ਕਰੇ ਖੱਬੇ, ਉਹ ਇੱਕ ਥਾਂ 'ਤੇ ਨਹੀਂ ਟਿਕਦਾ, ਸਾਰੀ ਅੰਗੀਠੀ ਕਾਲੀ ਕਰ ਦਿੰਦਾ। ਸੋ ਖਾਲਸਾ ਜੀ, ਇਹ ਚੰਚਲ ਮੰਨੀਆਂ ਹੋਈਆਂ ਚੀਜ਼ਾਂ ਨੇ। ਆ ਤਬਲਾ ਵਜਾਉਣ ਵਾਲੀ ਦੀਆਂ ਉਂਗਲਾਂ ਚੰਚਲ ਮੰਨੀਆਂ ਹੋਈਆਂ, ਨਿਸ਼ਾਨ ਸਾਹਿਬ ਦਾ ਫਰਲਾ ਚੰਚਲ ਮੰਨਿਆ, ਚਕਲੀ ਘੁੰਮਣ ਵਾਲੀ ਬੜੀ ਚੰਚਲ ਮੰਨੀ ਹੋਈ ਹੈ। ਇਹ ਚੰਚਲ ਵਸਤੂਆਂ ਮੰਨੀਆਂ ਨੇ, ਪਰ ਅਨਾਥ ਕਵੀ ਕਹਿੰਦਾ, ਜਿੰਨਾ ਮਨ ਚੰਚਲ ਹੈ ਨਾ, ਇੰਨੀ ਦੁਨੀਆ ਦੀ ਕੋਈ ਵਸਤੂ ਚੰਚਲ ਨਹੀਂ। ਬਿਜਲੀ ਬੜੀ ਚੰਚਲ ਹੈ, ਤੇਜ਼ ਚੱਲਣ ਵਾਲੀ ਹੈ, ਦੂਜੀ ਜਿਹੜੀ ਚੱਲਦੀ ਹੈ ਘਾਟੀ ਸਵਿੱਚ ਆਨ ਕਰੀਏ ਤੇ ਬਲਬ ਜਗ ਪੈਂਦੇ ਨੇ। ਛਿਣ ਕਾਲ ਚ ਇਹ ਬੱਤੀ ਜਿਹੜੀ ਚੱਲਦੀ ਹੈ ਇਹਦੀ ਸਪੀਡ ਹੈ, ਪਰ ਸਿਆਣੇ ਕਹਿੰਦੇ ਨੇ ਇਹ ਤਾਂ ਖੌਰੇ ਸਕਿੰਟ ਲਾ ਦਿੰਦੀ ਹੋਵੇ ਉੱਥੇ ਜਾਣ ਲੱਗੀ, ਪਰ ਮਨ ਇਹਦੇ ਨਾਲ ਵੀ ਚੰਚਲ ਹੈ। ਨਾ ਕਿਸੇ ਜਹਾਜ਼ ਦੀ ਟਿਕਟ ਖਰੀਦਣ ਦੀ ਲੋੜ ਪੈਂਦੀ ਹੈ, ਸੱਤ ਸਮੁੰਦਰ ਪਾਰ ਛਿਣ ਕਾਲ 'ਚ ਕਨੇਡਾ ਹੋ ਆਉਂਦਾ, ਇੱਥੇ ਬੈਠਿਆਂ ਹੀ ਭਾਵੇਂ 40 ਚੱਕਰ ਲਵਾ ਲਓ ਛਿਣ ਕਾਲ 'ਚ ਉੱਥੇ, ਛਿਣ ਕਾਲ 'ਚ ਇੱਥੇ ਸੱਤ ਸਮੁੰਦਰ ਪਾਰ, ਨਾ ਕਿਸੇ ਜਹਾਜ਼ ਦੀ ਲੋੜ ਹੈ। ਕਰੇ ਸੱਜੇ ਕਰੇ ਖੱਬੇ, ਕਰੇ ਕਿਤੇ ਦੌੜਿਆ ਫਿਰਦਾ, ਕਦੇ ਕਿਤੇ ਦੌੜਿਆ ਫਿਰਦਾ, ਕਦੇ ਕਾਬੂ ਵਿੱਚ ਨਹੀਂ ਆਉਂਦਾ। ਜਿੰਨੀ ਮਨ ਦੀ ਚੰਚਲਤਾ ਹੀ ਹੈ ਨਾ, ਜਿੰਨਾ ਤੇਜ਼ ਚੱਲਣ ਵਾਲਾ ਹੈ, ਦੁਨੀਆਂ ਦੇ ਮਨੁੱਖਾਂ ਨੇ ਆਖਿਆ ਵੀ ਇੰਨੀ ਤੇਜ਼ ਚੱਲਣ ਵਾਲੀ ਦੁਨੀਆਂ 'ਚ ਕੋਈ ਵਸਤੂ ਨਹੀਂ, ਇੰਨਾ ਮਨ ਤੇਜ਼ ਚੱਲਦਾ ਖਾਲਸਾ ਜੀ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਬੂ ਵਿੱਚ ਕਦੋਂ ਆਉਂਦਾ ਹੈ, ਜਦੋਂ ਕਿਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਮਨ ਵਸ ਆਵੇ। ਨਾਨਕਾ ਜੇ ਪੂਰਨ ਕਿਰਪਾ ਹੋਏ ਨੇ ਤੇ ਕਾਬੂ ਨਹੀਂ ਆਉਂਦਾ। ਬੜੇ ਬੜੇ ਰਿਸ਼ੀ, ਬੜੇ ਬੜੇ ਮੁਨੀ ਡਾਵਾਂ ਡੋਲ ਹੀ ਸਰੀਰ ਹੁੰਦੇ ਰਹਿ, ਨਹੀਂ ਕਦੇ ਮਨ ਦਾ ਟਿਕਾਅ ਬਣਿਆ ਤੇ ਨਹੀਂ ਕਦੇ ਮਨ ਟਿਕਿਆ। ਸੰਗ ਇਸੇ ਤਰ੍ਹਾਂ ਖਾਲਸਾ ਜੀ, ਯੋਗੀਆਂ ਦਾ ਖਿਆਲ ਕਰਕੇ ਵੇਖ ਲਈਏ, ਯੋਗੀ ਆਈ ਪੰਥ ਦੇ ਸ਼ਾਮਿਲ, ਗੋਰਖਨਾਥ ਵਰਗੇ, ਉਹਦਾ ਗੁਰੂ ਸੀ ਮਛੰਦਰ ਨਾਥ, ਸ਼ਿਵਨਾਭ ਰਾਜਾ ਜੀ ਦੇ ਪਾਸ ਗੁਰੂ ਨਾਨਕ ਸਾਹਿਬ ਜੀ ਗਏ ਸੀ ਸੰਗਲਾਦੀਪ, ਉਹਦਾ ਪਿਤਾ ਰਾਜਾ ਅਮਰੂਨਾਥ ਚੜ੍ਹਾਈ ਕਰ ਗਿਆ, ਪਰ ਕਾਇਆ ਸਿੱਧੀ ਦੁਆਰਾ ਨਾ ਉਹਦੀ ਮੁਰਦਾ ਦੇ ਚ ਪ੍ਰਵੇਸ਼ ਕਰਦਿਆਂ ਹੋਇਆ ਰਾਣੀਆਂ ਦੇ ਵਿਸ਼ੇ ਸੁੱਖ ਮਛੰਦਰ ਨਾਥ ਜਾ ਭੋਗਦਾ ਰਿਹਾ। ਚਲ ਬਾਲ ਗੁਦਾਈ ਨਾਲ ਚਰਚਾ ਹੋਈ ਗੋਰਖਨਾਥ ਦੀ, ਉਹਨੇ ਆਖਿਆ ਮੂੰਹ ਚੁੱਕ ਕੇ ਸਾਡੇ ਨਾਲ ਚਰਚਾ ਕਰਨ ਆ ਗਏ, ਪਹਿਲੋਂ ਆਪਣਾ ਗੁਰੂ ਵੇਖ ਕੀ ਕਰਤੂਤਾਂ ਕਰਦਾ ਹੈ। ਜਦੋਂ ਵੇਖਿਆ ਉੱਥੇ ਪਹੁੰਚਿਆ, ਪਰ ਅੱਗੇ ਇਹਨੂੰ ਪਤਾ ਸੀ ਮਛੰਦਰ ਨਾਥ ਨੂੰ ਵੀ ਕਿਸੇ ਨਾ ਕਿਸੇ ਕੰਨ ਪਾਟੀ ਯੋਗੀ ਨੇ ਖੋਜ ਖੁਰਾ ਕੱਢ ਲੈਣਾ ਹੈ। ਇਹਨੇ ਆਪਣੇ ਰਾਜ ਵਿੱਚ ਖਾਲਸਾ ਜੀ ਪਾਬੰਦੀ ਲਾ ਦਿੱਤੀ ਵੀ ਕੋਈ ਕੰਨ ਪਾਟਾ ਯੋਗੀ ਨਾ ਆਵੇ। ਮਛੰਦਰ ਨਾਥ ਦੀ ਇਹ ਜਦੋਂ ਗੱਲ ਸੁਣੀ ਗੋਰਖਨਾਥ ਨੇ, ਉਸ ਵੇਲੇ ਖਾਲਸਾ ਜੀ ਤਬਲਾ ਵਜਾਉਣਾ ਸਿੱਖਿਆ, ਫਿਰ ਤਬਲਾ ਵਜਾਉਣਾ ਸਿੱਖ ਕੇ ਚੰਗੀ ਤਰ੍ਹਾਂ ਪੱਗ ਨਾਲ ਮੁੰਦਰਾਂ ਵਾਲਾ ਕੰਨ ਢੱਕਿਆ, ਫਿਰ ਉਹ ਸਭਾ 'ਚ ਗਿਆ ਅਤੇ ਜਾ ਕੇ ਤਾਣ ਲਾਈ ਸੀ, ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ। ਜਦੋਂ ਇਹ ਆਪਣੀ ਦੇਹ 'ਚ ਪ੍ਰਵੇਸ਼ ਕਰਕੇ ਆਇਆ, ਉਸਨੇ ਆਖਿਆ ਜਿਹੜਾ ਗੁਰੂ ਹੀ ਨਿਕੰਮਾ ਹੋਵੇ ਔਰ ਚੇਲਿਆਂ ਨੇ ਕੀ ਪੂਰੀ ਪਾਉਣੀ ਹੈ, ਚੱਲ ਗੁਰੂ ਨਾਨਕ ਸਾਹਿਬ ਦੇ ਕੋਲ ਲੈ ਕੇ ਤੈਨੂੰ ਚੱਲਣਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਲੈ ਕੇ ਆਇਆ ਗੋਰਖਨਾਥ, ਸੱਚੇ ਪਾਤਸ਼ਾਹ ਮੇਰਾ ਗੁਰੂ ਹੈ ਮਛੰਦਰ ਨਾਥ, ਆਹ ਇਹਦਾ ਇਤਿਹਾਸ ਹੈ। ਸਤਿਗੁਰਾਂ ਨੇ ਕੋਲ ਬਿਠਾ ਕੇ ਉਸ ਵੇਲੇ ਉਪਦੇਸ਼ ਦਿੱਤਾ, ਰਾਮਕਲੀ ਮਹੱਲਾ ਪਹਿਲਾ, ਸੁਣ ਮਾ ਛਿੰਦਰਾ ਨਾਨਕ ਬੋਲੈ ਵਸਗਤ ਪੰਚ ਕਰੇ ਨਹਿ ਡੋਲੈ। ਬੜਾ ਭਾਰੀ ਮਨ ਚੰਚਲ ਹੈ ਖਾਲਸਾ ਜੀ, ਡਾਵਾਂ ਡੋਲ ਹੋਇਆ ਰਹਿੰਦਾ, ਕਦੇ ਟਿਕਾਅ ਵਿੱਚ ਨਹੀਂ ਆਉਂਦਾ, ਕਦੇ ਧੀਰਜ ਦੇ ਸਹਿਤ ਨਹੀਂ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹਨ ਵਾਲਿਆਂ ਨੇ ਬਚਨ ਪੜ੍ਹਿਆ ਹੋਵੇਗਾ, ਉਹ ਕਹਿੰਦੇ ਨੇ ਉਹਨਾਂ ਨੇ ਤਰਜੀਹ ਦਿੱਤੀ ਆ ਕੱਚੇ ਪਾਰੇ ਨਾਲ। ਜਿਹੜਾ ਕੱਚਾ ਪਾਰਾ ਹੁੰਦਾ ਖਾਲਸਾ ਜੀ, ਜੇ ਇਹਨੂੰ ਬਾਜ਼ਾਰ 'ਚੋਂ ਲੈਣ ਵਾਸਤੇ ਜਾਈਏ, ਦੋ ਕੁ ਪੈਸੇ ਦੀ ਕੀਮਤ ਹੈ, ਕੋਈ ਬਹੁਤੀ ਕੀਮਤ ਨਹੀਂ। ਸਰਦੀਆਂ ਹੋਣ 'ਤੇ ਸੁੰਗੜ ਜਾਂਦਾ ਹੈ, ਗਰਮੀ ਹੋਵੇ ਤਾਂ ਉਹ ਕੱਚਾ ਪਾਰਾ ਜਿਹੜਾ ਉਹ ਫੈਲ ਜਾਂਦਾ ਹੈ। ਜੇ ਕਿਤੇ ਕੋਈ ਬਦਕਿਸਮਤੀ ਨਾਲ ਖਾ ਲਵੇ, ਉਹਦੇ ਜੋੜਾਂ 'ਚ ਦਰਦਾਂ ਹੋਣ ਲੱਗ ਪੈਂਦੀਆਂ ਨੇ, ਦੁਖੀ ਹੋ ਜਾਂਦਾ ਬੰਦਾ ਜੇ ਕੋਈ ਖਾ ਲਵੇ ਤਾਂ। ਜੇ ਇਹਨੂੰ ਉਂਗਲ ਥੱਲੇ ਦਬਾ ਕੇ ਰੱਖੀਏ ਤਾਂ ਝੱਟ ਛਿਣ ਕਾਲ ਤਿਲਕ ਕੇ ਪਾਸੇ ਹਟ ਜਾਂਦਾ, ਉਂਗਲੀ ਥੱਲੇ ਨਹੀਂ ਟਿਕਦਾ। ਪਰ ਜੇ ਉਹੀ ਪਾਰਾ ਕਿਸੇ ਰਸੈਣੀ ਨੂੰ ਦੇ ਦਈਏ, ਉਹ ਰਸੈਣੀ ਪਹਿਲੋਂ ਖਾਲਸਾ ਜੀ ਉਹ ਸੁਨਹਿਰੇ 'ਚ ਪਾਉਂਦਾ ਕੂੰਡੇ ਵਿੱਚ, ਨਾਲ ਵੱਟਾ ਲੈ ਕੇ ਅਤੇ ਫਿਰ ਉਹਦੇ 'ਚ ਹਰੀ ਬੂਟੀ ਪਾਉਂਦਾ, ਰਗੜ ਰਗੜ ਕੇ ਜਦੋਂ ਕੇਵਲ ਹਰੀ ਬੂਟੀ ਦਾ ਰੰਗ ਰਹਿ ਜਾਵੇ ਨਾ, ਉਹ ਸਮਝਦਾ ਹੁਣ ਪਾਰਾ ਖਰਲ ਹੋ ਗਿਆ, ਫਿਰ ਉਹਨੂੰ ਸੰਪਟ ਦਿੰਦਾ, ਡੱਬੇ 'ਚ ਪਾ ਕੇ ਬੰਦ ਕਰਕੇ ਚੰਗੀ ਤਰ੍ਹਾਂ ਢੱਕ ਕੇ, ਅਤੇ ਫਿਰ ਉਹਨੂੰ ਚੁੱਲ੍ਹੇ 'ਤੇ ਰੱਖ ਕੇ ਥੱਲੇ ਅੱਗ ਬਾਲੀ ਜਾਂਦੀ ਹੈ। ਜਦੋਂ ਉਹ ਚੰਗੀ ਤਰ੍ਹਾਂ ਸੰਪਟ ਦੇਣ ਲੱਗਿਆਂ, ਖਿਆਲ ਰੱਖਣਾ ਪੈਂਦਾ ਵੀ ਅੱਗ ਬਹੁਤੀ ਤੇਜ਼ ਹੋਈ ਤਾਂ ਇਹ ਪਾਰਾ ਉੱਡ ਜਾਵੇਗਾ, ਜੇ ਅੱਗ ਮੱਧਮ ਰਹੀ ਤਾਂ ਫਿਰ ਘੱਟ ਰਹੀ, ਸੇਕ ਘੱਟ ਲੱਗਾ ਤਾਂ ਪਾਰਾ ਕੱਚਾ ਰਹਿਣ ਦਾ ਡਰ ਬਣਿਆ ਰਹਿੰਦਾ। ਔਰ ਸੈਣੀ ਬੜੇ ਤਰੀਕੇ ਨਾਲ ਉਹਨੂੰ ਸੰਪਟ ਦਿੰਦਾ, ਅੱਗ ਬਾਲ ਬਾਲ ਕੇ ਉਹਨੂੰ ਬਣਾਉਂਦਾ ਹੈ। ਜਦੋਂ ਬਣ ਜਾਵੇ ਨਾ, ਤਿਆਰ ਹੋ ਜਾਵੇ, ਦਵਾਈ ਐਸੀ ਬਣ ਜਾਂਦੀ ਹੈ, ਕੱਖ 'ਤੇ ਪਾ ਕੇ ਰਹਿੰਦਾ ਕੋਈ ਛੱਕ ਲਵੇ ਤਾਂ ਹਜ਼ਮ ਸ਼ਕਤੀ ਇੰਨੀ ਵੱਧ ਜਾਂਦੀ ਹੈ। ਸੋ ਖਾਲਸਾ ਜੀ, ਬੰਦਾ ਹਾਥੀ ਦਾ ਮੁਕਾਬਲਾ ਕਰਨ ਵਾਲਾ ਬਣ ਜਾਂਦਾ, ਇੰਨਾ ਬਲੀ ਹੋ ਜਾਂਦਾ। ਜੇ ਕਿਤੇ ਕਲੀ 'ਤੇ ਪਾ ਦਈਏ ਤਾਂ ਚਾਂਦੀ ਬਣਾ ਦਿੰਦਾ, ਅਤੇ ਜੇ ਕਿਤੇ ਤਾਂਬੇ 'ਤੇ ਪੈ ਜਾਵੇ ਸੋਧਿਆ ਹੋਇਆ ਪਾਰਾ, ਤਾਂ ਬਾਰਾਂ ਵੰਨੀ ਦਾ ਸੁੱਧ ਸੋਇਨਾ ਬਣਾ ਦਿੰਦਾ ਹੈ। ਜਿਹਦੇ ਖਾਣ ਤੋਂ ਵੀ ਦਰਦਾਂ ਹੁੰਦੀਆਂ ਸੀ ਨਾ, ਦੁੱਖਦਾਇਕ ਸੀ, ਜਦੋਂ ਪਾਰਾ ਔਰ ਸੈਣੀ ਨੇ ਦਵਾਈ ਬਣਾ ਦਿੱਤੀ, ਦਵਾਈ ਵੀ ਉਹ ਸਿਰੇ ਦੀ ਬਣ ਗਏ। ਇਸੇ ਤਰ੍ਹਾਂ ਖਾਲਸਾ ਜੀ, ਇਹ ਸਾਡਾ ਮਨ ਕੱਚੇ ਪਾਰੇ ਦੀ ਨਿਆਈ ਹੈ। ਜੇ ਇਹਨੂੰ ਮਰਿਆਦਾ ਰੂਪੀ ਉਂਗਲੀ ਥੱਲੇ ਦਬਾ ਕੇ ਰੱਖਣਾ ਚਾਹੀਏ ਨਾ, ਤੇ 100 ਗੱਲਾਂ ਕੇ ਤੁਹਾਨੂੰ ਸੁਣਾਵੇਗਾ, ਕਿਉਂਕਿ ਸਤਿਗੁਰਾਂ ਨੇ ਗੁਰਬਾਣੀ 'ਚ ਪਹਿਲਾਂ ਹੀ ਫੈਸਲਾ ਕੀਤਾ ਹੋਇਆ, ਜਿਉਂ ਨਿਗੋਰਾ ਬਹੁ ਬਾਤਾਂ ਜਾਣੈ, ਉਹ ਹਰ ਦਰਗਾਹ ਹੈ ਭ੍ਰਿਸ਼ਟੀ। ਐਸਾ ਭ੍ਰਿਸ਼ਟਿਆ ਹੋਇਆ, ਤੁਸੀਂ ਇੱਕ ਗੁਰੂ ਦੀ ਗੱਲ ਸੁਣਾਓ, ਤੁਹਾਨੂੰ 20 ਟੋਟਕੀ ਅੱਗੋਂ ਪੁੱਠੇ ਸਿੱਧੇ ਸੁਣਾਵੇਗਾ। ਇਹੋ ਜਿਹਾ ਬੰਦੇ ਦਾ ਸੁਭਾਅ ਬਣ ਚੁੱਕਾ ਹੈ, ਮਰਿਆਦਾ ਤਰੂਪੀ ਉਂਗਲੀ ਥੱਲੇ ਨਹੀਂ ਟੇਕ ਕੇ ਕਰੇ ਬੈਠੇਗਾ। ਜੇ ਕੀਮਤ ਪੁੱਛੀਏ ਤਾਂ 2 ਹੀ ਪੈਸੇ ਬਾਜ਼ਾਰ 'ਚੋਂ ਕੀਮਤ ਹੈ ਨਾ ਬੁਰੇ ਮਨ ਦੀ, ਇੱਕ ਜੰਮਣਾ ਅਤੇ ਇੱਕ ਮਰਨਾ, ਤੀਸਰੀ ਕੋਈ ਹੋਣ ਦੀ ਕੋਈ ਨਹੀਂ। ਇੱਕ ਜੰਮਣ ਅਤੇ ਇੱਕ ਮਰਨ, 2 ਪੈਸੇ ਕੀਮਤ ਹੈ ਇਸ ਬੁਰੇ ਮਨ ਦੇ। ਸੋ ਫਿਰ ਖਾਲਸਾ ਜੀ, ਜੇ ਕਿਤੇ ਉਹ ਪਾਰਾ ਗਰਮੀ ਹੋਵੇ ਤਾਂ ਫੈਲਦਾ, ਸਰਦੀ ਹੋਵੇ ਤਾਂ ਸੁੰਗੜ ਜਾਂਦਾ ਹੈ। ਮਨ ਦਾ ਸੁਭਾਅ ਇਹੋ ਜਿਹਾ, ਕੋਈ ਨਿਮਰਤਾ ਵਾਲਾ ਮਿਲ ਗਿਆ ਤਾਂ ਫਿਰ ਬਹੁਤੇ ਗਿੱਟੇ ਗੋਡੇ ਜੇ ਫੜੀ ਜਾਣੇ, ਬਹੁਤੇ ਨਿਮਰਤਾ ਵਾਲੇ ਬਣ ਜਾਣਾ, ਅਤੇ ਜੇ ਮਾੜੀ ਜੀ ਕਿਸੇ ਨੇ ਕੌੜੀ ਗੱਲ ਕਹਿ ਦਿੱਤੀ, ਚਾਟੀ ਭਾਂਬੜ ਦਾਸ ਬਣ ਜਾਣਾ, ਚਾਟੀ ਵੱਲੋਂ ਫੁੱਲ ਕੇ ਅਗਲੇ ਦੀ ਗੱਲ ਪੈਣਾ। ਸੋ ਇਹੋ ਜਿਹਾ ਸੁਭਾਅ, ਕਰੇ ਤੱਤਾ ਅਤੇ ਕਦੇ ਠੰਡਾ, ਗਰਮ ਹੋਣਾ ਅਤੇ ਕਦੇ ਬਹੁਤੇ ਨੀਵੇਂ ਜੇ ਹੋ ਜਾਣਾ, ਇਹ ਕੱਚੇ ਮਨ ਦੇ ਖਿਆਲ ਹਨ, ਸੁਭਾਅ ਹਨ ਮਨ ਦੇ। ਪਰ ਜੇ ਖਾਲਸਾ ਜੀ ਉਹ ਪਾਰਾ ਕਿਸੇ ਰਸਾਇਣੀ ਦੇ ਹੱਥ ਵਿੱਚ ਦੇ ਦਈਏ, ਤਾਂ ਉਹ ਪਹਿਲਾਂ ਡੱਬੇ ਵਿੱਚ ਪਾ ਕੇ ਉਹਨੂੰ ਖਰਲ, ਪਹਿਲਾਂ ਉਹਨੂੰ ਸੁਨਹਿਰੇ 'ਚ ਪਾ ਕੇ, ਕੂੰਡੇ 'ਚ ਪਾ ਕੇ ਉਹਨੂੰ ਖਰਲ ਕਰਦਾ ਹੈ। ਇਸੇ ਤਰ੍ਹਾਂ ਸਾਡਾ ਮਨ ਰੂਪੀ ਪਾਰਾ ਸਤਸੰਗਤ ਰੂਪੀ ਡੱਬੇ ਵਿੱਚ ਸਤਿਗੁਰੂ ਕਿਰਪਾ ਕਰਕੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਵੈਦ ਹਨ। ਸੋ ਸਤਿਗੁਰੂ ਗਰੀਬ ਨਿਵਾਜ਼ ਹਕੀਮ ਹਨ। ਸਾਡਾ ਖਾਲਸਾ ਜੀ, ਸੋ ਮਨ ਰੂਪੀ ਪਾਰੇ ਨੂੰ ਗੁਰੂ ਕੀ ਸਤਸੰਗਤ ਰੂਪੀ ਹੱਥ ਵਿੱਚ ਦੇ ਕੇ ਗੁਰੂ ਕੀ ਸਤਿਗੁਰੂ ਵੈਦ ਦੇ, ਜਦੋਂ ਸਤਿਗੁਰੂ ਸਭ ਤੋਂ ਪਹਿਲਾਂ ਨਿਸ਼ਚਾ ਲੈਂਦੇ ਨੇ, ਨਿਸ਼ਚੇ ਰੂਪੀ ਸੁਨਹਿਰਾ, ਸਭ ਤੋਂ ਪਹਿਲਾਂ ਨਿਸ਼ਚੇ ਰੂਪੀ ਸੁਨਹਿਰਾ, ਕਦੇ ਡਾਵਾਂ ਡੋਲ ਨਾ ਹੁੰਦਾ ਫਿਰੇ, ਨਿਸ਼ਚਾ ਨਾ ਕਿਤੇ ਡੋਲ ਜਾਵੇ ਗੁਰੂ ਕੇ ਸਿੱਖ ਦਾ। ਪਹਿਲੋਂ ਖਾਲਸਾ ਜੀ ਨਿਸ਼ਚੇ ਰੂਪੀ ਸੁਨਹਿਰਾ ਲੈ ਕੇ, ਅਤੇ ਫਿਰ ਬ੍ਰਹਮ ਅਭਿਆਸ ਰੂਪੀ ਵੱਟਾ ਲੈ ਕੇ, ਹਰੀ ਬੂਟੀ ਕਿਹੜੀ ਪਾਉਣੀ ਹੈ, ਗੁਰੂ ਕੀ ਬਾਣੀ, ਗੁਰੂ ਕੀ ਬਾਣੀ ਰੂਪੀ ਹਰੀ ਬੂਟੀ ਪਾ ਕਰਕੇ, ਅਤੇ ਰਗੜਾ ਕਿਹੜਾ ਲਾਉਣਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਨਾਮ ਅਭਿਆਸ ਦਾ ਸਿਮਰਨ ਦਾ ਰਗੜਾ ਲਾਉਣਾ ਹੈ। ਕਹਿੰਦੇ ਨੇ ਜਦੋਂ ਹਰੀ ਬੂਟੀ ਦਾ ਰੰਗ ਰਹਿ ਜਾਵੇ ਤਾਂ ਪਾਰਾ ਖਰਲ ਹੋ ਗਿਆ ਸਮਝ ਲੈਂਦੇ ਨੇ। ਸਤਿਗੁਰੂ ਕਹਿੰਦੇ ਨੇ ਜਦੋਂ ਸਿੱਖ ਇਹਦੇ ਮਨ 'ਚ ਇੱਕੋ ਇੱਕ ਹੀ ਗੱਲ ਰਹਿ ਜਾਵੇ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ, ਕੇਵਲ ਗੁਰੂ ਕੀ ਬਾਣੀ ਦਾ ਆਸਰਾ ਅਤੇ ਗੁਰੂ ਕੀ ਬਾਣੀ ਨਾਲ ਜੁੜ ਕੇ ਲੱਗ ਕੇ ਰਹਿੰਦੇ ਹਾਂ, ਸਮਝ ਲਓ ਹੁਣ ਗੁਰੂ ਕੀ ਕਿਰਪਾ ਹੋ ਗਈ ਹੈ। ਪਰ ਫਿਰ ਸਤਿਗੁਰੂ ਨੂੰ ਸੰਪਟ ਦਿੰਦੇ ਨੇ, ਸੰਪਟ ਕਾਮ ਕਰੋ ਲੋ ਮੁਹੰਕਾਰ ਰੂਪੀ ਲੱਕੜਾਂ ਲੈ ਕਰਕੇ, ਤਪ ਰੂਪੀ ਦਿੰਦੇ ਨੇ ਸੇਕ, ਸਤਸੰਗਤ ਰੂਪੀ ਡੱਬੇ 'ਚ ਪਾ ਕੇ ਬੰਦ ਕਰਕੇ ਚੰਗੀ ਤਰ੍ਹਾਂ, ਅਤੇ ਫਿਰ ਖਿਆਲ ਕਰਨਾ ਪੈਂਦਾ ਵੀ ਪਾਰਾ ਕਦੇ ਕੱਚਾ ਨਾ ਰਹਿ ਜਾਵੇ, ਬਹੁਤਾ ਕਦੇ ਪੱਕੇ ਉੱਡ ਨਾ ਜਾਵੇ, ਕਦੇ ਸਿੱਖ ਦਾ ਮਨ ਕਦੇ ਕੱਚਾ ਨਾ ਰਹਿ ਜਾਵੇ। ਕਈ ਤੁਸੀਂ ਵੇਖਿਆ ਨਾ, 4 ਕੁ ਦਿਨ ਤਾਂ ਬੜੇ ਗੁਰਦੁਆਰੇ ਜਾ ਕੇ ਝਾੜੂ ਦੇਣੇ, ਬੜੀ ਸੇਵਾ ਕਰਨੀ, ਅਤੇ 5ਵੇਂ ਦਿਨ ਨੂੰ ਕੱਖ ਵੀ ਨਾ, ਅੱਗੇ ਨਾਲ ਵੀ ਗਏ ਗੁਜ਼ਰੇ ਹੋ ਜਾਂਦੇ ਨੇ। 4 ਕੁ ਦਿਨ ਤਾਂ ਬੜਾ ਵਿਰਾਗ ਜਾਗਦਾ, ਅਤੇ ਮਗਰੋਂ ਵਿਰਾਗ ਲੈ ਜਾਂਦਾ ਹੈ। ਸਿੱਖ ਦਾ ਮਨ ਕਦੇ ਕੱਚਾ ਨਾ ਰਹਿ ਜਾਵੇ, ਅਤੇ ਪਾਰਾ ਉੱਡ ਨਾ ਜਾਵੇ, ਸਿੱਖ ਦੇ ਮਨ 'ਚ ਕਦੇ ਪ੍ਰਲੋਕ ਦੇ ਦਿੱਬ ਭੋਗਾਂ ਦੀ ਇੱਛਾ ਵਾਸਤੇ ਮਨ ਉੱਡਿਆ ਨਾ ਫਿਰੇ। ਪੇਛੇ ਤਾਂ ਕਹਿੰਦੇ ਸ਼ਰਾਬ ਨਾ ਪੀਓ ਜੀ, ਆਹ ਨਾ ਕਰੋ ਜੀ, ਉਹ ਨਾ ਕਰੋ, ਪ੍ਰਲੋਕ ਵਿੱਚ ਜਾਵਾਂਗੇ ਉੱਥੇ 72-72 ਹੂਰਾਂ ਮਿਲਣੀਆਂ, ਅੰਗੂਰਾਂ ਦੀ ਸ਼ਰਾਬ ਮਿਲੇਗੀ, ਪਰੀਆਂ ਦਾ ਨਾਚ ਵੇਖਣ ਨੂੰ ਮਿਲੇਗਾ। ਕਦੇ ਸਵਰਗ ਦੇ ਦਿੱਬ ਭੋਗਾਂ ਦੀ ਪ੍ਰਾਪਤੀ ਵਾਸਤੇ ਸਿੱਖ ਦਾ ਮਨ ਕਦੇ ਉੱਡੂ ਉੱਡੂ ਨਾ ਕਰਦਾ ਫਿਰੇ। ਨਹੀਂ ਨਹੀਂ, ਕਿਆ ਸਵਰਗ ਕਿਆ ਨਰਕ ਵਿਚਾਰ ਸੰਤਨ ਦਉ ਰਾਦੇ, ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਗੁਰੂ ਕੇ ਸਿੱਖ ਨਰਕਾਂ 'ਚ ਪੈਂਦੇ ਹੀ ਨਹੀਂ, ਕਿਉਂਕਿ ਪਾਪ ਨਹੀਂ ਕਰਦੇ, ਅਤੇ ਸਵਰਗ ਵਿੱਚ ਜਾਣ ਦੀ ਇੱਛਾ ਹੀ ਕੋਈ ਨਹੀਂ, ਗੁਰੂ ਕੇ ਪਿਆਰਿਆਂ ਨੂੰ ਕੋਈ ਇੱਛਾ ਨਹੀਂ ਸਵਰਗ ਦੇ ਭੋਗਾਂ ਦੀ ਪ੍ਰਾਪਤੀ ਵਾਸਤੇ। ਪਰ ਮਨ ਕਦੇ ਡਾਵਾਂ ਡੋਲ ਹੋ ਕੇ, ਕਦੇ ਕੱਚਾ ਰਹਿ ਕੇ ਵਿਕਾਰੀ ਨਾ ਫਿਰ ਹੋ ਜਾਵੇ, ਅਤੇ ਕਦੇ ਉੱਡਦਾ ਹੋਇਆ ਕਦੇ ਪ੍ਰਲੋਕ ਦੇ ਭੋਗਾਂ ਦੀ ਇੱਛਾ ਨਾ ਮਨ 'ਚ ਰੱਖੇ ਗੁਰੂ ਕਾ ਸਿੱਖ। ਜਦੋਂ ਚੰਗੀ ਤਰ੍ਹਾਂ ਮਨ ਸੋਧਿਆ, ਉਹ ਪਾਰਾ ਸੋਧਿਆ ਜਾਂਦਾ, ਅਤੇ ਹੁਣ ਸਮਝ ਲਿਆ ਜਾਂਦਾ ਵੀ ਹੁਣ ਪਾਰਾ ਤਿਆਰ ਹੋ ਗਿਆ, ਫਿਰ ਉਹ ਜਿਹੜਾ ਰਸਾਇਣੀ ਹੁੰਦਾ ਨਾ, ਰਸਾਇਣੀ ਜਿਹੜਾ ਪਾਰਾ ਮਾਰਦਾ, ਉਹ ਰਸਾਇਣੀ ਫਿਰ ਕੱਖ 'ਤੇ ਪਾ ਕੇ ਦਿੰਦਾ, ਜਿਹਦੇ ਛਕ ਲੈਂਦਾ ਉਹਨੂੰ ਹਜ਼ਮ ਸ਼ਕਤੀ ਉਹਦੀ ਵੱਧ ਜਾਂਦੀ ਹੈ। ਜਿਹਦਾ ਜੀਵਨ ਮੇਰੇ ਸਤਿਗੁਰੂ ਰੂਪੀ ਰਸਾਇਣੀ ਨੇ ਸੁਧਾਰ ਕੇ ਰੱਖ ਦਿੱਤਾ, ਇੰਨਾ ਹਾਜ਼ਮਾ ਵੱਧ ਗਿਆ, ਇੰਨਾ ਹਾਜ਼ਮਾ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਟਹਾਰ। ਕੋਈ ਨਿੰਦਿਆ ਕਰੀ ਜਾਵੇ, ਕੋਈ ਚੁਗਲੀਆਂ ਕਰੀ ਜਾਵੇ, ਕੋਈ ਗਲਤ ਬੋਲੀ ਜਾਵੇ, ਕੋਈ ਗਾਲ ਮੰਦਾ ਕੱਢੀ ਜਾਵੇ, ਗੁਰੂ ਕੇ ਪਿਆਰ ਨੂੰ ਫਰਕ ਹੀ ਕੋਈ ਨਹੀਂ ਪੈਂਦਾ, ਆਨੰਦ 'ਚ ਕੋਈ ਫਰਕ ਨਹੀਂ। ਅਤੇ ਜੇ ਕੋਈ ਜੀਓ ਆਇਆ ਕਹਿ ਕੇ ਕੋਈ ਅੱਗੇ ਹਾਰ ਲੈ ਕੇ ਖਲੋਤਾ ਹੋਵੇ, ਪਿਲਾਓ ਮਹਾਤਮਾ ਜੀ ਬੜੇ ਚੰਗਾ ਕੀਤਾ, ਦਰਸ਼ਨ ਬਖਸ਼ੇ, ਪ੍ਰਭਤਾ ਵਡਿਆਈ ਵੇਖ ਕੇ ਫਿਰ ਫੁੱਲਦੇ ਨਹੀਂ ਵੀ ਮੇਰੀ ਜੈ ਜੈਕਾਰ ਹੋ ਰਹੀ ਹੈ। ਇੱਕ ਰਸ ਗੁਰੂ ਕੇ ਪਿਆਰੇ ਰਹਿੰਦੇ ਨੇ, ਸਰਾ ਚੜ੍ਹਦੀ ਕਲਾ 'ਚ ਰਹਿੰਦੇ ਨੇ। ਨਾਨਕ ਭੋਜਨ ਅਨਕ ਪ੍ਰਕਾਰੇਣ, ਨਿੰਦਕ ਆਵਤ ਹੋਏ ਉਹ ਪ੍ਰਤਿਸ਼ਠ ਤੇ। ਜੇ ਕੋਈ ਭੋਜਨ ਦਾ ਥਾਲ ਪਰੋਸ ਕੇ ਲਿਆ ਕੇ ਬੇਨਤੀ ਕਰੇ ਤਾਂ ਬਹੁਤੇ ਪ੍ਰਸੰਨ ਨਹੀਂ ਹੁੰਦੇ, ਅਤੇ ਜੇ ਨਿੰਦਕ ਆ ਕੇ ਗਾਲਾਂ ਕੱਢੇ ਤਾਂ ਨਾਰਾਜ਼ ਨਹੀਂ ਕਰੇ ਹੁੰਦੇ। ਇੱਕ ਰਸ ਬਿਰਤੀ ਹਜ਼ਮ ਸ਼ਕਤੀ ਵੱਧ ਜਾਂਦੀ ਹੈ। ਫਿਰ ਹੀ ਨਹੀਂ ਵੀ ਹੁਣ ਸਾਡੇ ਕੋਲ ਰਿਧੀਆਂ ਸਿੱਧੀਆਂ ਦੀ, ਅਸੀਂ ਮਾਲਕ ਹੈ ਜੀ, ਤੁਹਾਨੂੰ ਐਂ ਕਰ ਸਕਦੇ ਹਾਂ, ਤੁਹਾਨੂੰ ਸ਼ਰਾਪ ਦੇ ਸਕਦੇ ਹਾਂ। ਖਾਲਸਾ ਜੀ, 999 ਨਦੀਆਂ ਸਮੁੰਦਰ 'ਚ ਪੈਂਦੀਆਂ ਨੇ, ਵਿੱਚੇ ਹੀ ਜਜ਼ਬ ਹੋਈ ਜਾਂਦਾ ਸਾਰਾ ਪਾਣੀ। ਜਿੰਨੀਆਂ ਸ਼ਕਤੀਆਂ ਗੁਰੂ ਕੇ ਸਿੱਖਾਂ ਨੂੰ ਪ੍ਰਾਪਤ ਹੁੰਦੀਆਂ ਨੇ ਵਿੱਚੇ ਹੀ ਜਜ਼ਬ ਕਰੀ ਜਾਂਦੇ ਨੇ। ਹਾਜ਼ਮਾ ਏਡਾ ਵੱਡਾ, ਕਦੇ ਖਾਲਸਾ ਜੀ ਪ੍ਰਵਾਹ ਹੀ ਨਹੀਂ ਕਰਦੇ। ਸਰੀਰ ਤੋਂ ਪਰੇ ਹੋ ਕੇ ਡੇਰਾ ਲਾਇਆ ਹੋਇਆ ਹੈ ਗੁਰੂ ਕੇ ਪਿਆਰੇ, ਕਿਸੇ ਨੂੰ ਸਰਾਪ ਨਹੀਂ। ਐਵੇਂ ਕਿਸੇ ਨੂੰ ਥਾਪੜੇ ਦਿੰਦੇ ਫਿਰਨਾ, ਆਖ 5 ਰੁਪਈਆਂ ਵਾਲਾ ਥਾਪੜਾ ਹੈ, ਆਹ 10 ਰੁਪਈਆਂ ਵਾਲਾ ਥਾਪੜਾ ਹੈ, ਆਹ 100 ਰੁਪਈਏ ਪੂਰੇ ਦਾ ਥਾਪੜਾ ਤੇਰੇ ਵਾਸਤੇ ਰੱਖਿਆ ਹੋਇਆ ਹੈ, ਇਉਂ ਚਖਾ ਨਹੀਂ ਮਾਰਦੇ ਹੋ ਗੁਰੂ ਕੇ ਪਿਆਰੇ। ਸੋ ਗੁਰੂ ਕੇ ਪਿਆਰੇ ਇੱਕ ਰਸ ਵਾਹਿਗੁਰੂ ਦੀ ਭਾਵ ਭਗਤੀ ਵਿੱਚ ਅਡੋਲ ਰਹਿੰਦੇ ਨੇ, ਅਤੇ ਨਾ ਕਿਸੇ ਨੂੰ ਵਾਰਨਾ, ਕਿਸੇ ਨੂੰ ਸਰਾਪ, ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ, ਇਸ ਅਵਸਥਾ ਨੂੰ ਪ੍ਰਾਪਤ ਹੋਏ ਗੁਰੂ ਕੇ ਪਿਆਰੇ ਹਨ। ਇੰਨੇ ਹਜ਼ਮ ਸ਼ਕਤੀ ਵੱਧ ਜਾਂਦੀ ਗੁਰੂ ਕੇ ਪਿਆਰਿਆਂ ਦੇ, ਅਤੇ ਫਿਰ ਹਾਥੀ ਦਾ ਮੁਕਾਬਲਾ ਕਰਨ ਵਾਲਾ ਬਣ ਜਾਂਦਾ ਹੈ। ਮੌਤ ਰੂਪੀ ਕਾਲ ਰੂਪੀ ਹਾਥੀ ਦਾ ਮੁਕਾਬਲਾ ਕਰਨ ਵਾਲੇ ਬਣ ਜਾਂਦੇ ਨੇ, ਉਹਨਾਂ ਨੂੰ ਕਾਲ ਵੀ ਨਹੀਂ ਆ ਕੇ ਸਤਾ ਸਕਦਾ। ਸਿਰ ਭਾਵੇਂ ਲੈ ਜਾਵੇ, ਫਿਰ ਵੀ 18 ਸਿਰ ਕੱਚੇ ਦਾ ਖੰਡਾ ਹੱਥ ਵਿੱਚ ਲੈ ਕੇ ਮੁਗਲਾਂ ਦੇ ਆਹੂ ਲਾਉਂਦੇ ਜਾਂਦੇ ਨੇ, ਮੌਤ 'ਤੇ ਵੀ ਫਤਿਹ ਯਾਬੀ ਹਾਸਲ ਕੀਤੇ। ਖੋਪੜਾ ਭਾਵੇਂ ਲਾਹ ਦਿੱਤਾ ਗਿਆ, 22 ਦਿਨ ਚੌਂਕੜਾ ਮਾਰ ਕੇ ਲਾਹੌਰ ਦੇ ਸ਼ਹੀਦਗੰਜ, ਉੱਥੇ ਗੁਰੂ ਕਾ ਸਿੰਘ ਚੌਂਕੜਾ ਮਾਰ ਕੇ ਬੈਠਾ 22 ਦਿਨ। ਬੰਦ ਕੱਟਿਆ ਜਾਵੇ ਤਾਂ ਟੁਕੜੇ ਟੁਕੜੇ ਵਿੱਚੋਂ ਵੀ ਸੁਖਮਨੀ ਸਾਹਿਬ ਦਾ ਪਾਠ, ਆਰੇ ਨਾਲ ਚੀਰਿਆ ਜਾਵੇ ਤਾਂ ਜਪਜੀ ਸਾਹਿਬ ਦਾ ਪਾਠ, ਦੇਗੇ ਵਿੱਚ ਉਬਾਲਿਆ ਜਾਵੇ ਤਾਂ ਸੁਖਮਨੀ ਸਾਹਿਬ ਦਾ ਪਾਠ, ਉਹ ਗੁਰੂ ਕੇ ਪਿਆਰੇ ਮੌਤ 'ਤੇ ਵੀ ਫਤਿਹ ਯਾਬੀ ਉਹ ਕਰ ਲੈਂਦੇ ਨੇ। ਕਾਲ ਰੂਪੀ ਹਾਥੀ ਦਾ ਮੁਕਾਬਲਾ ਕਰਨ ਵਾਲੇ ਉਹ ਬਣ ਜਾਂਦੇ ਨੇ ਗੁਰੂ ਕੇ ਪਿਆਰੇ। ਜੇ ਸੋਧਿਆ ਹੋਇਆ ਪਾਰਾ ਕਲੀ 'ਤੇ ਪਾ ਦਈਏ ਤਾਂ ਚਾਂਦੀ ਬਣਾ ਦਿੰਦਾ। ਜੇ ਖਾਲਸਾ ਜੀ ਕੋਈ ਬੁਰੇ ਮਨ ਵਾਲੇ ਦੀ ਸੰਗਤ ਗੁਰੂ ਕੇ ਕਿਤੇ ਕਿਰਪਾ ਹੋ ਜਾਵੇ ਨਾ, ਕਿਤੇ ਬੁਰੇ ਮਨ ਵਾਲੇ ਵੀ ਕਿਤੇ ਗੁਰੂ ਕੇ ਪਿਆਰਿਆਂ ਗੁਰਸਿੱਖਾਂ ਦੀ ਸੰਗਤ ਕਰ ਲੈਣ, ਤਾਂ ਵਾਹਿਗੁਰੂ ਦੀ ਪ੍ਰਾਪਤੀ ਦੀ ਲਾਲਸਾ ਰੂਪੀ ਚਾਂਦੀ ਵਰਗਾ ਸੁਭਾਅ ਬਣ ਜਾਂਦਾ ਹੈ। ਮਨ 'ਚ ਲਾਲਸਾ ਜਾਗ ਪੈਂਦੀ ਹੈ ਪਰਮੇਸ਼ੁਰ ਦੀ ਪ੍ਰਾਪਤੀ ਕਰਨ ਦੇ। ਅਤੇ ਜੇ ਕੋਈ ਗੁਰਸਿੱਖ ਕੋਈ ਜਗਿਆਸੂ ਰੂਪ ਤਾਂਬੇ ਵਰਗਾ ਗੁਰੂ ਕੇ ਪਿਆਰਿਆਂ ਦੀ ਸੰਗਤ ਕਰ ਲਵੇ ਤਾਂ ਸੁੱਧ ਭੂਮਾ ਰੂਪ ਬ੍ਰਹਮ ਪਰਮੇਸ਼ੁਰ ਦਾ ਉਹ ਸਰੂਪ ਹੀ ਹੋ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣ ਉਹ ਮਾਨਸ ਦੇਹਾ। ਜਿਵੇਂ 12 ਵਰਨੀ ਦਾ ਸੁੱਧ ਸੋਈਨਾ ਬਣ ਜਾਂਦਾ ਹੈ, ਇਉਂ ਮੇਰੇ ਵਾਹਿਗੁਰੂ ਪਰਮੇਸ਼ੁਰ ਦਾ ਸਰੂਪ ਹੀ ਬਣ ਜਾਂਦਾ ਉਹ ਜਗਿਆਸੂ ਪੁਰਸ਼। ਸੋ ਮਨ ਚੱਲ ਤਾਂ ਉਹ ਭਇਓ ਅਰੂੜਾ, ਜਿਹੜਾ ਮਨ ਬੜਾ ਭਾਰੀ ਚੰਚਲ ਸੀ, ਚਲਾਏਮਾਨ ਹੋ ਜਾਣ ਵਾਲਾ ਸੀ, ਗੁਰੂ ਕੀ ਹੋਈ ਕਿਰਪਾ ਤੇ ਹੋਇਆ ਅਰੂੜ ਇਸਤਿਤ ਹੋ ਗਿਆ, ਟਕਾਰੇ ਸਹਿਤ ਹੋ ਗਿਆ ਇਹ ਵਿਗੜਿਆ ਹੋਇਆ ਮਨ, ਹੁਣ ਚੰਚਲਤਾਈ ਤੋਂ ਰਹਿਤ ਹੋ ਗਿਆ ਹੈ।
ਅਨਹਤ ਧੁਨ ਵਾਜੇ ਨਿਤ ਵਾਜੇ,
ਅਨਹਤ ਹੱਦ ਤੋਂ ਰਹਿਤ ਧੁਨੀ ਵਾਲੇ ਵਾਜੇ ਗੁਰੂ ਕੇ ਪਿਆਰਿਆਂ ਦੇ ਹਿਰਦੇ 'ਚ ਸੁੱਤੇ ਸਿੱਧੀ ਵੱਜ ਪੈਂਦੇ ਹਨ। ਆ 5 ਵਾਜੇ ਮੰਨੇ ਹੋਏ ਨੇ, ਉਹ ਖਾਲਸਾ ਜੀ, ਤਤ ਤੰਤੀ ਵਿਧ ਚਰਮ ਕਾ ਕਨ ਕਾਂਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿਰ ਸੁਆ ਸੁਖਰ ਪਹਿਚਾਨ। ਇਹ ਵਾਜੇ ਵਜਾਇਆ ਵੱਜਦੇ ਨੇ, ਆ ਰਾਗੀ ਸਿੰਘ ਕੀਰਤਨ ਕਰਦੇ ਹਨ, ਪੱਖਾ ਦਿੰਦੇ ਆ, ਫਿਰ ਸੁਰ ਨੱਪਦੇ ਆ, ਫਿਰ ਵਿੱਚੋਂ ਆਵਾਜ਼ ਆਉਂਦੀ ਓਨਾ ਚਿਰ ਨਹੀਂ, ਕੈਂਸੀਆਂ ਘੜਿਆਲ ਵਜਾਉਣਾ ਪੈਂਦਾ। ਸੋ ਇਸੇ ਤਰ੍ਹਾਂ ਖਾਲਸਾ ਜੀ, ਜਿੰਨੇ ਸਾਜ ਨੇ ਉਹ ਵਜਾਉਣੇ ਪੈਂਦੇ ਨੇ, ਉਹ ਚਮੜੇ ਦੇ ਹੋਣ, ਤੰਤੀ ਸਾਜ ਹੋਣ, ਭਾਵੇਂ ਉਹ ਕਹੇ ਦੇ ਹੋਣ, ਉਹ ਸਾਰੇ ਵਜਾਇਆ ਵੱਜਦੇ ਨੇ, ਉਹਨਾਂ ਚਿਰ ਆਵਾਜ਼ ਨਹੀਂ ਆਉਂਦੇ। ਪਰ ਖਾਲਸਾ ਜੀ, ਸੁੱਤੇ ਸਿੱਧ ਨਾਮ ਦੇ ਵਾਜੇ ਗੁਰਸਿੱਖਾਂ ਦੇ ਹਿਰਦੇ ਵਿੱਚ ਆਪ ਮੁਹਾਰੇ ਵੱਜ ਪੈਂਦੇ ਨੇ, ਆਪ ਮੁਹਾਰੇ। ਸੋ ਕਈਆਂ ਲੋਕਾਂ ਨੇ ਜਿਵੇਂ ਪੈਰਾਂ ਭਾਰ ਕਿਰਿਆ ਸੋਧਣ ਵਾਲੇ ਬੈਠੇ ਹੁੰਦੇ ਨੇ, ਸੋ ਉਹ ਪੈਰਾਂ ਭਾਰ ਬੈਠਣਾ ਜਿਵੇਂ ਮੱਝ ਗਾਂ ਚੋਣ ਵੇਲੇ ਬੈਠਾ ਹੁੰਦਾ, ਕਈ ਵਾਰ ਅੰਦਰ ਸਰੀਰ ਦੇ ਪੌਣ ਜਿਹੜੀ ਚੱਲਦੀ ਹੈ ਨਾ, ਉਹਦੀ ਕੰਨਾਂ 'ਚ ਗੜਗੜਾਹਟ ਦੀ ਆਵਾਜ਼ ਆਉਂਦੀ ਹੈ, ਅਤੇ ਸਮਝ ਲੈਂਦੀ ਸ਼ਾਇਦ ਸਾਡੇ ਕੋਈ ਅੰਦਰ ਵਾਜੇ ਵੱਜਦੇ ਹੋਏ ਨੇ, ਇਹ ਵਾਜੇ ਗਾਜੇ ਨਹੀਂ। ਸੋ ਗੁਰੂ ਕੇ ਪਿਆਰ ਨੇ ਸ਼ਬਦ ਦੇ ਵਾਜੇ ਧੁਨੀ ਤੋਂ ਰਹਿਤ, ਲਿਮਟ ਤੋਂ ਰਹਿਤ, ਸੁੱਤੇ ਸਿੱਧੀ ਨਾਮ ਦੇ ਵਾਜੇ ਵੱਜਣ ਲੱਗ ਪੈਂਦੇ ਹਨ।
ਹਰ ਅੰਮ੍ਰਿਤ ਧਾਰ ਰਸ ਲੀੜਾ।
ਉਹਨਾਂ ਗੁਰੂ ਕੇ ਪਿਆਰ ਨੇ ਅੰਮ੍ਰਿਤ ਸ੍ਰੀਖੀ ਬ੍ਰਹਮਾਨੰਦ ਰੂਪੀ ਧਾਰ ਜਿਹੜੀ ਹੈ ਨਾ ਲੈ ਕਰਕੇ ਪ੍ਰਾਪਤ ਕਰਕੇ ਲੀੜਾ ਨਾਮ ਹੈ ਰੱਜ ਲੈਣਾ। ਜਦੋਂ ਕਟਰੂ ਵਿਛੜੂ ਗਾਂ ਥੱਲੇ ਮੱਝ ਥੱਲੇ ਛੱਡਿਆ ਹੋਵੇ ਨਾ ਤੇ ਸਿਆਣੇ ਕਹਿੰਦੇ ਨੇ ਜਦੋਂ ਚੰਗੀ ਤਰ੍ਹਾਂ ਲੀੜ ਲਵੇ ਨਾ ਕੁੱਖਾਂ ਬਾਹਰ ਕੱਢ ਲਵੇ, ਕਹਿੰਦੇ ਹੁਣ ਚੰਗੀ ਤਰ੍ਹਾਂ ਲੀੜ ਲਿਆ ਰੱਜ ਲਿਆ ਹੈ। ਸੋ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਹਰ ਅੰਮ੍ਰਿਤ ਧਾਰ ਰਸ ਲੀੜਾ। ਸੋ ਬ੍ਰਹਮਾਨੰਦ ਰਸ ਨਾਮ ਰੂਪੀ ਅੰਮ੍ਰਿਤ ਦੀ ਧਾਰਾ ਰਸ ਨੂੰ ਲੈ ਕਰਕੇ ਗੁਰੂ ਕੇ ਪਿਆਰਿਆਂ ਦਾ ਮਨ ਲੀੜ ਗਿਆ, ਰੱਜ ਗਿਆ ਹੈ, ਕੁੱਖਾਂ ਭਰ ਲਈਆਂ ਗੁਰੂ ਕੇ ਪਿਆਰ ਨੇ, ਭੁੱਖਾਂ ਹੀ ਦੂਰ ਹੋ ਗਈਆਂ, ਮਨ ਤ੍ਰਿਪਤੀ ਦੇ ਸਹਿਤ ਹੋ ਗਿਆ।
ਮੇਰੇ ਮਨ ਜਪ ਰਾਮ ਨਾਮ ਹਰ ਰੂੜਾ।
ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਹੇ ਮੇਰੇ ਮਨ ਜਪਣ ਯੋਗ ਜੋ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ ਉਸ ਨੂੰ ਮਨਾ ਸਦਾ ਵਾਸਤੇ ਜਪਣਾ ਅੰਕਾਰ ਹੈ। ਰਮਿਆ ਹੋਇਆ ਪਰਮੇਸ਼ਰ ਦਾ ਨਾਮ ਜਿਹੜਾ ਨਾ ਹਰੀ ਦਾ ਉਹ ਜਾਪਕਾਰ ਹੈ, ਜੇ ਜਪੇਗਾ ਨਾ ਤੇ ਰੂੜਾ ਨਾਮ ਹੈ ਸੁੰਦਰ ਦਾ, ਉਹ ਮੇਰਾ ਵਾਹਿਗੁਰੂ ਪਰਮੇਸ਼ਰ ਬੜਾ ਸੁੰਦਰ ਹੈ, ਉਸ ਵਾਹਿਗੁਰੂ ਸੁੰਦਰ ਸਰੂਪ ਦਾ ਰੂਪ ਹੀ ਹੋ ਜਾਵੇਗਾ। ਗੁਰੂ ਕੀ ਹੋ ਜਾਵੇਗੀ ਤੇਰੇ ਤੇ ਕਿਰਪਾ, ਉਹ ਸੁੰਦਰ ਸਰੂਪ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਨਾ ਉਹਨਾਂ ਨੇ ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕਹਿ ਵੀ ਉਹ ਪਰਮੇਸ਼ਰ ਬੜਾ ਸੁੰਦਰ ਹੈ, ਤੇਰੇ ਬੰਕੇ ਲੋਇਣ ਦੰਤਰੀ ਸਾਲਾ, ਸੋਹਣਾ ਨੱਕ ਜਿਨ ਲੰਬੜੇ ਵਾਲਾ, ਸੋਹਣੇ ਨੱਕ ਵਾਲਾ ਲੰਮੇ ਕੇਸਾਂ ਵਾਲਾ ਪਰਮੇਸ਼ਰ ਬੜਾ ਸੁੰਦਰ ਹੈ, ਉਹ ਵਾਹਿਗੁਰੂ ਪਰਮੇਸ਼ਰ ਅਤਿਅੰਤ ਸੁੰਦਰ ਹੈ। ਸੋ ਸਤਿਗੁਰੂ ਕਹਿੰਦੇ ਹੇ ਮੇਰੇ ਮਨ ਉਹ ਜਪਣ ਯੋਗ ਪਰਮੇਸ਼ਰ ਅਤਿਅੰਤ ਹੀ ਸੁੰਦਰ ਸਰੂਪ ਵਾਲਾ ਜੋ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰ।
ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ।
ਸਾਡੇ ਤਾਂ ਮਨ ਵਿੱਚ ਵੀ ਤਨ ਸਰੀਰ ਵਿੱਚ ਵੀ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੇ, ਧੰਨ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਪ੍ਰੀਤ ਲਗਾਈ ਸਤਿਗੁਰ, ਸਾਡੇ ਹਿਰਦੇ 'ਚ ਪ੍ਰੀਤ ਲਾ ਦਿੱਤੀ ਹੈ, ਸਤਿਗੁਰੂ ਨੇ ਪ੍ਰੀਤ ਲੱਗੀ ਹੋਈ ਹੈ। ਮੂੰਹ ਲਾਲਣ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੇ, ਐਸੀ ਮਾਲਕ ਨੇ ਪ੍ਰੀਤ ਲਾ ਦਿੱਤੀ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੀ ਪ੍ਰੀਤ ਲੱਗੀ ਹੋਈ ਹੈ।
ਹਰ ਮਿਲਿਓ ਲਾਏ ਚਪੀੜਾ।
ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਮਿਲਿਓ ਪ੍ਰਾਪਤ ਹੋਇਆ, ਚਪੀੜਾ ਨਾਮ ਹੈ ਗਲਵੱਕੜੀ ਦਾ, ਜਿਵੇਂ ਕੋਈ ਤਣੀ ਸੱਜਣ ਹੋਵੇ ਨਾ ਘੁੱਟ ਕੇ ਛਾਤੀ ਨਾਲ ਲਾ ਕੇ ਮਿਲੀਦਾ ਹੈ, ਇਉਂ ਮੈਨੂੰ ਮੇਰਾ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋਇਆ। ਹਰ ਮਿਲਿਓ ਲਾਏ ਚਪੀੜਾ, ਚਪੀੜ ਗਲਵੱਕੜੀ ਲੈ ਕੇ ਘੁੱਟ ਕੇ ਸੀਨਣ ਲਾ ਕੇ ਉਹ ਮੇਰਾ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋਇਆ ਹੈ। ਵਿਸਰਾਮ ਦੇ ਕੇ ਫਰਮਾਉਂਦੇ ਨੇ ਸਤਿਗੁਰੂ ਜੀ,
ਸਾਕਤ ਬੰਦ ਭਏ ਹੈ ਮਾਇਆ।
ਖਾਲਸਾ ਜੀ ਹੁਣ ਦੂਜਾ ਪੱਖ ਸਤਿਗੁਰੂ ਕਿਰਪਾ ਕਰਕੇ ਗੁਰੂ ਰਾਮਦਾਸ ਜੀ ਫਰਮਾਉਣ ਲੱਗੇ ਨੇ ਦੋ ਤੁਕਾਂ ਵਿੱਚ, ਜੇ ਹਨੇਰਾ ਨਾ ਹੋਵੇ ਤੇ ਚਾਨਣ ਦੀ ਕਦਰ ਨਹੀਂ ਹੁੰਦੀ, ਜੇ ਕੱਚ ਦੇ ਬਲੌਰ ਨਾ ਹੋਣ ਤੇ ਹੀਰੇ ਜਵਾਹਰਾਤ ਕਨ ਕੌਣ ਪੁੱਛੇ। ਜੇ ਖਾਲਸਾ ਜੀ ਇਸੇ ਤਰ੍ਹਾਂ ਚੰਦ ਦੀ ਰਾਤ ਸੁਹਾਵਣੀ ਤਾਂ ਹੀ ਲੱਗਦੀ ਹੈ, ਜੇ ਹਨੇਰੀਆਂ ਰਾਤਾਂ ਬਣੀਆਂ ਹੋਈਆਂ ਨੇ ਤਾਂ ਉਨੀਆਂ ਦੀ ਰਾਤ ਸੋਹਣੀ ਲੱਗਦੀ ਹੈ। ਦੋ ਪੱਖ ਨੇ ਚੰਗਿਆਈ ਦਾ ਤੇ ਬੁਰਿਆਈ ਦਾ, ਤੇ ਜੇ ਨਾਸਤਕ ਤੇ ਵਿਗੜੇ ਹੋਏ ਲੋਕ ਨਾ ਹੋਣ ਤੇ ਰੱਬ ਦੇ ਪਿਆਰਿਆਂ ਦਾ ਸਤਿਕਾਰ ਕੌਣ ਕਰੇ। ਸੋ ਖਾਲਸਾ ਜੀ ਚੰਗਿਆਈ ਬੁਰਿਆਈ ਵਾਹਿਗੁਰੂ ਦੀ ਬਣਾਈ ਹੋਈ। ਸੋ ਸਤਿਗੁਰੂ ਹੁਣ ਉਹਨਾਂ ਲੋਕਾਂ ਬਾਰੇ ਦੱਸ ਦੇਣ ਜਿਹੜੇ ਸਾਕਤ ਪੁਰਸ਼ ਨੇ ਨਾ ਮਾਇਆ ਸ਼ਕਤੀ ਦੇ ਉਪਾਸ਼ਕ ਪੱਥਰ ਦੇ ਲੈ। ਸਾਕਤ ਬੰਦ ਭਏ ਹੈ ਮਾਇਆ, ਸਤਿਗੁਰੂ ਕਹਿੰਦੇ ਸਾਕਤ ਪੁਰਸ਼ ਬੰਨੇ ਨੇ ਮਾਇਆ ਦੀ ਜਕੜ ਵਿੱਚ, ਇਹ ਮਾਇਆ ਦੀ ਗਲਤਾਨੀ ਵਿੱਚ ਗਲਤਾਨਤਾਈ ਵਿੱਚ ਜਕੜੇ ਹੋਏ ਉਹ ਸਾਕਤ ਪੁਰਸ਼ਾਂ ਦਾ ਇਹੋ ਜਿਹਾ ਸੁਭਾਅ ਹੈ।
ਵੇਖ ਸੰਚੈ ਲਾਏ ਜਕੀੜਾ।
ਹਜ਼ੂਰ ਕਹਿੰਦੇ ਜਕੜੇ ਹੋਏ ਮਾਇਆ ਦੀ ਗਲਤਾਨਤਾਈ ਵਿੱਚ ਐਸੇ ਜਕੜ ਵਿੱਚ ਆਏ ਨੇ, ਜਕੜੇ ਨਾਮ ਯਕੀਨਣ ਦਾ ਵੀ ਹੁੰਦਾ, ਯਕੀਨਣ ਤੌਰ ਤੇ ਉਹ ਐਸਾ ਸੁਭਾਅ ਬਣ ਗਿਆ ਹੈ। ਵੇਖ ਸੰਚੈ ਲਾਏ ਜਕੀੜਾ, ਯਤਨ ਕਰਕੇ ਹਰ ਵੇਲੇ ਜਕੜਤਾਈ ਵਿੱਚ ਫਸ ਕਰਕੇ ਵੇਖ ਸੰਚੈ ਮਾਇਆ ਨੂੰ ਇਕੱਠੀ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ। ਜਿਹੜੀ ਮਾਇਆ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ, ਨਾ ਕਰਨ ਯੋਗ ਕੰਮ ਵੀ ਕਰਨ ਤੋਂ ਗੁਰੇਜ ਨਹੀਂ ਕਰਦੇ, ਨਾ ਕਰਨ ਯੋਗ ਕੰਮ ਵੀ ਕਰਨੇ ਤੇ ਨਾ ਖਾਣ ਵਾਲੇ ਕੰਮ ਖਾਣ ਤੋਂ ਗੁਰੇਜ ਨਹੀਂ ਕਰਦੇ। ਵੇਖ ਸੰਚੈ ਹੈ ਮਾਇਆ ਪਦਾਰਥਾਂ ਦੇ ਵਿਸ਼ਿਆਂ ਵਿਕਾਰਾਂ ਨੂੰ ਵਿਉਹ ਨੂੰ ਇੱਕ ਸੰਚੈ ਇਕੱਠੀ ਕਰਦੇ ਰਹਿੰਦੇ ਨੇ ਵਿਕਾਰਾਂ ਨੂੰ। ਲਾਏ ਜਕੀੜਾ, ਯਕੀਨ ਲਾ ਕਰਕੇ ਜਗੜੇ ਹੋਏ ਨੇ ਮਾਇਆ ਦੀ ਗਲਤਾਨਤਾਈ ਵਿੱਚ।
ਅਰਥ ਖਰਚ ਨਹਿ ਸਾਕੈ।
ਤੇ ਜਦੋਂ ਕਿਤੇ ਹਰੀ ਦੇ ਅਰਥ ਮਾਇਆ ਖਰਚ ਨਹੀਂ ਹੋਵੇ ਨਾ, ਸਤਿਗੁਰੂ ਕਹਿੰਦੇ ਖਰਚ ਨਹਿ ਸਾਕੈ, ਫੇਰ ਨਹੀਂ ਉਹ ਖਰਚ ਕਰ ਸਕਦੇ। ਕਿਤੇ ਵਿਆਹ ਸ਼ਾਦੀ ਹੋਵੇ ਨਾ ਗੁਸਾਖੀ ਮੁਆਫ ਕਰਨਾ, ਹਜ਼ਾਰਾਂ ਰੁਪਈਏ ਬਰਬਾਦੀ ਵਾਸਤੇ ਲਾਏ ਜਾਂਦੇ, ਹਜ਼ਾਰਾਂ ਰੁਪਈਏ। ਹਜ਼ਾਰਾਂ ਰੁਪਈਏ ਬਰਬਾਦ ਕੀਤੇ ਜਾਂਦੇ, ਸ਼ਰਾਬਾਂ ਕਬਾਬਾਂ, ਮੁਰਗੀਆਂ ਮੁਰਗਿਆਂ 'ਤੇ ਬੱਕਰੇ ਛਤਰੇ ਵੱਢੋ, ਗਾਉਣ ਵਾਲੀ ਲਿਆਓ, ਫਿਰ ਉਹਨੂੰ ਪੈਸੇ ਮੂੰਹ ਮੰਗੇ ਦਿਓ, ਅਤੇ ਜੇ ਕਿਤੇ ਗੁਰੂ ਅਰਥ ਖਰਚਣੇ ਹੋਣ, ਗੁਰਦੁਆਰੇ ਦੇਣੇ ਹੋਣ, ਬਸ ਜੀ ਇੰਨੇ ਕੁ ਜੋ ਗਈ ਹੈ ਜੀ, ਇੰਨੀ ਕੁ ਸੇਵਾ ਸਾਡੀ ਪ੍ਰਵਾਨ ਕਰ ਲਿਓ, ਇਹ ਸੁਭਾਅ ਬਣਿਆ ਹੋਇਆ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਿਰਪਾ ਕਰਕੇ ਫਰਮਾ ਰਹੇ ਨੇ ਕਿ ਹਰ ਕਹਿ ਅਰਥ ਖਰਚ ਨਹਿ ਸਕ ਹੈ, ਹਰੀ ਦੀ ਪ੍ਰਾਪਤੀ ਦੇ ਅਰਥ ਵਾਸਤੇ, ਗੁਰੂ ਕੀ ਸਤਸੰਗਤ ਵਾਸਤੇ ਖਰਚ ਹੀ ਨਹੀਂ ਸਕਦੇ, ਨਹੀਂ ਪੈਸਾ ਲਾ ਸਕਦੇ, ਨਹੀਂ ਸੇਵਾ ਕਰ ਸਕਦੇ ਗੁਰੂ ਕੇ ਪਿਆਰੇ ਗੁਰਸਿੱਖਾਂ ਦੀ। ਹੋਰਾਂ ਬੰਨੇ ਹਜ਼ਾਰਾਂ ਕਰੋੜਾਂ ਰੁਪਈਏ ਬਰਬਾਦ ਕਰਕੇ ਰੱਖ ਲੈਂਦੇ ਨੇ, ਲੇਕਿਨ ਗੁਰੂ ਕੇ ਪਿਆਰਿਆਂ ਅਰਥ ਹਰੀ ਦੀ ਪ੍ਰਾਪਤੀ ਵਾਸਤੇ ਕਰੇ ਖਰਚ ਨਹੀਂ ਸਕਦੇ।
ਜਮ ਕਾਲ ਸਹਿ ਸਿਰ ਪੀੜਾ,
ਹਜ਼ੂਰ ਕਹਿੰਦੇ ਜਦੋਂ ਜਮਾਂ ਦਾ ਕਾਲ ਸਮਾਂ ਆਵੇਗਾ ਨਾ, ਜਮਦੂਤ ਆਉਣਗੇ, ਫਿਰ ਉਹ ਕੇਸਾਂ ਤੋਂ ਆਣ ਫੜਨਗੇ, ਫਿਰ ਆਣ ਕੇ ਤਸੀਹੇ ਦੇਣਗੇ, ਸਹਿ ਸਿਰ ਪੀੜਾ, ਫਿਰ ਸਿਰ 'ਤੇ ਪੀੜਾ ਬਿਪਤਾ ਸਹਾਰਨੀ ਪਵੇਗੀ, ਨਹੀਂ ਧਰਮ ਅਰਥ ਕਰਮ ਕੀਤਾ, ਨਹੀਂ ਵਾਹਿਗੁਰੂ ਦੀ ਪ੍ਰਾਪਤੀ ਦਾ ਕੋਈ ਯਤਨ ਕੀਤਾ, ਅਤੇ ਧਰਮ ਦੀ ਪ੍ਰਾਪਤੀ ਵਾਸਤੇ ਕੋਈ ਮਾਇਆ ਸੇਵਾ ਦਾਨ ਪੁੰਨ ਨਹੀਂ ਕਰੇ ਕੀਤਾ। ਸੋ ਅੰਤ ਨੂੰ ਜਮਕਾਲ ਸਹੇ ਸਿਰ ਪੀੜਾ, ਜਮਾਂ ਦਾ ਜਦੋਂ ਕਾਲ ਸਮਾਂ ਆ ਗਿਆ ਨਾ, ਜਮਦੂਤ ਆ ਗਏ, ਔਰ ਉਹ ਸਿਰ 'ਤੇ ਪੀੜਾ ਸਹਾਰਨੀ ਪਵੇਗੀ। ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ, ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ 'ਤੇ ਗਏ ਬਾਬਰ ਕੇ ਲੈ ਹੈ। ਉਹ ਬਾਬਰ ਵਾਲੇ ਜਿਹੜੇ ਨੇ ਉਹ ਫਿਰ ਆਣ ਸੋਟਾ ਖੜਕਾਉਂਦੇ ਨੇ, ਮਸੂਲੀਏ ਟੈਕਸ, ਸੋ ਉਹ ਕਹਿੰਦੇ ਨੇ ਭਰੋ, ਫਿਰ ਡੰਡਾ ਖੜਕਾਉਂਦੇ ਨੇ, ਸਿਰ 'ਤੇ ਡੰਡੇ ਵੱਜਦੇ ਨੇ, ਫਿਰ ਪਤਾ ਲੱਗਦਾ ਹੈ। ਸੋ ਇਹੋ ਜਿਹਾ ਸਾਗਤ ਪੁਰਸ਼ਾਂ ਦਾ ਸੁਭਾਅ ਬਣਿਆ ਹੋਇਆ, ਹਰੀ ਦੀ ਪ੍ਰਾਪਤੀ ਵਾਸਤੇ ਮਾਇਆ ਨਹੀਂ ਖਰਚ ਸਕਦੇ, ਹੋਰਾਂ ਵਿਹਾਰਾਂ ਵਾਸਤੇ ਵਿਕਾਰਾਂ ਵਿੱਚ ਲੱਖਾਂ ਰੁਪਈਏ ਬਰਬਾਦ ਕਰਕੇ, ਸੋ ਖਾਲਸਾ ਜੀ ਉਹਨਾਂ ਨੂੰ ਸੰਤੁਸ਼ਟੀ ਹੁੰਦੀ ਹੈ। ਗੁਰੂ ਘਰ ਵਾਸਤੇ ਮਾਇਆ ਦੇਣੀ ਹੋਵੇ ਤਾਂ ਹਰ ਵੇਲੇ ਸੰਕੋਚ ਹੀ ਕਰਦੇ ਰਹਿਣਾ, ਇਹੋ ਜਿਹਾ ਸੁਭਾਅ ਬਣਿਆ ਉਹਨਾਂ ਪੁਰਸ਼ਾਂ ਦਾ, ਅੰਤ ਨੂੰ ਜਮਾਂ ਦੀ ਪੀੜਾ ਹੀ ਸਿਰ 'ਤੇ ਸਹਿਣੀ ਪੈਂਦੀ ਹੈ।
ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ,
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਕੇ ਫਿਰ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ ਗੁਰੂ ਕੇ ਪਿਆਰਿਆਂ ਪ੍ਰਤੇ। ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ, ਜਿਹੜੇ ਗੁਰੂ ਕੇ ਸਾਧੂ ਮਹਾਤਮਾ ਜਾਣਨੇ ਨਾ, ਜਿਨ੍ਹਾਂ ਨੇ ਗੁਰੂ ਦੇ ਅਰਥ ਸਰੀਰ ਲਾਇਆ ਹੋਇਆ, ਤਨ ਮਨ ਧਨ ਗੁਰੂ ਤੋਂ ਨਿਸ਼ਾਵਰ ਕੀਤਾ ਹੋਇਆ, ਰਾਤ ਦਿਨ ਗੁਰੂ ਕੀ ਸੇਵਾ, ਗੁਰਦੁਆਰੇ ਗੁਰਧਾਮਾਂ ਦੀ ਸੇਵਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹਰ ਵੇਲੇ ਕਰਨ 'ਚ ਲੱਗੇ ਰਹਿੰਦੇ ਨੇ, ਜਿਨ੍ਹਾਂ ਨੇ ਸਰੀਰ ਹੀ ਗੁਰੂ ਨੂੰ ਅਰਪਣ ਕੀਤਾ ਹੋਇਆ, ਸਭ ਕੁਝ ਛੱਡ ਕਰਕੇ ਗੁਰੂ ਕੇ ਚਰਨਾਂ ਨਾਲ ਗੁਰੂ ਕੇ ਪਿਆਰੇ ਜੁੜੇ ਹਨ।
ਸਰਦਾ ਲਾਏ ਮੁਖ ਧੂੜਾ,
ਧੰਨ ਗੁਰੂ ਰਾਮਦਾਸ ਜੀ ਕਹਿੰਦੇ ਜੀ ਸਾਡੇ ਮਨ 'ਚ ਬੜੀ ਭਾਰੀ, ਬਹੁਤ ਸਰਦਾ, ਵੱਡੀ ਭਾਰੀ ਸ਼ਰਧਾ ਹੈ ਉਹਨਾਂ ਗੁਰਸਿੱਖਾਂ ਦੀ, ਲਾਏ ਮੁਖ ਧੂੜਾ, ਸਾਡੇ ਮਨ 'ਚ ਸ਼ਰਧਾ ਹੈ ਕਿ ਗੁਰਸਿੱਖਾਂ ਦੀ ਚਰਨ ਧੂੜ ਅਸੀਂ ਵੀ ਮੱਥੇ 'ਤੇ ਲਾਈਏ, ਉਹਨਾਂ ਗੁਰਸਿੱਖਾਂ ਦੀ ਸੱਚੇ ਪਾਤਸ਼ਾਹ ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਸਾਨੂੰ ਬਖਸ਼ ਦਿਓ। ਸਾਡੇ ਮਨ 'ਚ ਬੜੀ ਭਾਰੀ ਸ਼ਰਧਾ ਹੈ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ, ਉਹਨਾਂ ਗੁਰੂ ਕੇ ਪਿਆਰਿਆਂ ਦੀ ਸ਼ਰਧਾ, ਸਾਡੇ ਮਨ 'ਚ ਵੱਡੀ ਭਾਰੀ ਸ਼ਰਧਾ ਹੈ, ਉਹਨਾਂ ਗੁਰੂ ਕੇ ਪਿਆਰ ਦੀ ਚਰਨ ਧੂੜ ਸਾਨੂੰ ਕਿਤੇ ਪ੍ਰਾਪਤ ਹੋ ਜਾਵੇ।
ਹਾਲਤ ਪਾਲਤ ਹਰ ਸੋਭਾ ਪਾਵੇ,
ਜਿਹੜੇ ਗੁਰੂ ਕੀ ਸੰਗਤ ਕਰਨ ਵਾਲੇ ਪੁਰਸ਼ ਨੇ ਨਾ, ਗੁਰੂ ਕੇ ਗੁਰਸਿੱਖ, ਉਹ ਹਾਲਤ ਪਾਲਤ, ਹਾਲਤ ਇਸ ਲੋਕ ਵਿੱਚ ਵੀ, ਪਾਲਤ ਪਰਲੋਕ ਵਿੱਚ ਵੀ, ਵੱਡੀ ਭਾਰੀ ਸੋਭਾ, ਵਡਿਆਈ, ਮਾਣ, ਸਤਿਕਾਰ ਉਹ ਪ੍ਰਾਪਤ ਕਰਦੇ ਨੇ ਗੁਰੂ ਕੇ ਪਿਆਰੇ। ਉਹਨਾਂ ਕੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ, ਜਿੱਥੇ ਜਾਂਦੇ ਨੇ ਉੱਥੇ ਹੀ ਵਡਿਆਈ, ਸਤਿਕਾਰ, ਮਾਣ ਉਹਨਾਂ ਗੁਰੂ ਕੇ ਪਿਆਰੇ ਨੂੰ ਪ੍ਰਾਪਤ ਹੁੰਦਾ ਹੈ।
ਹਰ ਰੰਗ ਲੱਗਾ ਮਨ ਗੂੜਾ,
ਜਿਨ੍ਹਾਂ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਰੰਗ ਲੱਗਾ, ਰੰਗ ਲੱਗਾ ਹੋਇਆ ਕਿਹੋ ਜਿਹਾ, ਗੂੜਾ ਚੂ ਚੂਆ ਗੂੜਾ ਰੰਗ, ਵਾਹਿਗੁਰੂ ਦੀ ਪ੍ਰਾਪਤੀ ਵਾਲਾ ਗੂੜਾ ਰੰਗ ਲੱਗਾ ਹੋਇਆ। ਇਹ ਲੱਗਦਾ ਕਿਹਨਾਂ ਨੂੰ ਜੀ? ਹਜ਼ੂਰ ਕਹਿੰਦੇ ਨੇ ਲਾਲ ਰੰਗ ਤਿਸ ਕਉ ਲੱਗਾ, ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਾਈ ਨਾ ਲਾਗੈ ਦਾਗਾ, ਨਾ ਮੈਲਾ ਨਾ ਧੁੰਦਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਇਹੋ ਜਿਹਾ ਭਾਉ ਭਗਤ ਹੈ, ਚੂ ਚੂਆ ਗਾੜਾ ਰੰਗ ਲੱਗਾ ਹੋਇਆ। ਦੋ ਤਰ੍ਹਾਂ ਦਾ ਰੰਗ ਹੁੰਦਾ ਖਾਲਸਾ ਜੀ, ਇੱਕ ਹੁੰਦਾ ਕਸੁੰਬੇ ਦਾ ਰੰਗ ਹੈ, ਕੱਪੜੇ ਨੂੰ ਚੜਾਇਆ ਹੋਵੇ ਚਮਕ ਦਮਕ ਜੀ ਤਾਂ ਬੜੀ ਵਿਖਾਉਂਦਾ ਹੈ, ਪਰ ਕੋਈ ਸਮੇਂ ਬਾਅਦ ਉਹ ਰੰਗ ਲਹਿ ਜਾਂਦਾ ਹੈ। ਕਣੀਆਂ ਪੈਂਦੀਆਂ ਹੁਣ, ਮੀਂਹ ਪੈਂਦਾ ਹੋਵੇ, ਜਿੱਥੇ ਕਣੀ ਡਿੱਗਦੀ ਉੱਥੇ ਡੱਬ ਖਲੱਬਾ ਜਿਹਾ ਹੋ ਜਾਂਦਾ ਹੈ, ਜੇ ਕੱਪੜਾ ਧੋ ਦਈਏ ਤੇ ਤਾਂ ਰੰਗ ਫਿੱਟ ਜਾਂਦਾ, ਖਰਾਬ ਹੋ ਜਾਂਦਾ ਹੈ। ਉਹ ਕਸੁੰਭੇ ਦਾ ਰੰਗ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਕੱਚਾ ਰੰਗ ਕਸੁੰਭ ਕਾ ਥੋੜੜੀ ਆਂਦੇ ਨੇ ਚਾਰ ਜੀਓ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ 'ਚ ਬਚਨ ਆਉਂਦਾ ਹੈ, ਕੱਚਾ ਰੰਗ ਕਸੁੰਭ ਕਾ ਪਾਣੀ ਧੋਤਾ ਸਿਰ ਨਾ ਰਹੋਈ। ਉਹ ਕਸੁੰਭੇ ਦਾ ਰੰਗ ਕੱਚਾ ਮੰਨਿਆ ਹੋਇਆ ਹੈ। ਅਤੇ ਦੂਸਰਾ ਰੰਗ ਹੈ ਦਰੱਖਤ ਦੀਆਂ ਜੜ੍ਹਾਂ ਵਿੱਚੋਂ ਲਿਆ ਜਾਂਦਾ, ਉਹਨੂੰ ਕਹੀਦਾ ਮਜੀਠੀ ਰੰਗ। ਉਹ ਤਾਰ ਤਾਰ ਨੂੰ ਚੜ੍ਹਿਆ ਹੋਇਆ ਰੰਗ, ਵਸਤਰ ਫਟ ਸਕਦਾ, ਪੁਰਾਣਾ ਹੋ ਸਕਦਾ, ਪਰ ਉਹ ਰੰਗ ਕਦੇ ਉੱਤਰ ਨਹੀਂ ਸਕਦਾ, ਉਹ ਰੰਗ ਕਦੇ ਲਹਿ ਨਹੀਂ ਸਕਦਾ। ਉਸ ਰੰਗ ਬਾਰੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਸ਼ਬਦ ਹਜ਼ਾਰਾਂ 'ਚ ਆਪਾਂ ਪੜ੍ਹਦੇ ਹੋਵਾਂਗੇ। ਕਾਇਆ ਰੰਗਣ ਜੇ ਸੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿੰਨਾਂ ਕੈ ਪਾਸ, ਧੂੜ ਤਿੰਨਾਂ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਐਸਾ ਨਾਮ ਦਾ ਰੰਗ ਖਾਲਸਾ ਜੀ ਮਜੀਠੀ ਰੰਗ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਸੂਹੀ ਰਾਗ ਵਿੱਚ ਬਚਨ ਆਉਂਦੇ ਨੇ, ਜਪ ਤਪ ਕਾ ਬੰਦ ਬੇੜਲਾ ਜਿਤ ਲੰਘ ਹੈ ਵਿਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ। ਐਸਾ ਨਾਮ ਦਾ ਮਜੀਠੀ ਰੰਗ ਸਤਿਗੁਰੂ ਲਲਾਰੀ ਨੇ ਰੰਗਰੇਜ ਅਤੇ ਸਤਿਗੁਰੂ ਗਰੀਬ ਨਿਵਾਜ ਨਾਮ ਰੂਪੀ ਰੰਗ, ਪ੍ਰੇਮ ਰੂਪੀ ਪਾਣੀ ਲੈ ਕੇ ਭਗਤੀ ਰੂਪੀ ਮੱਟੀ 'ਚ ਨਾਮ ਦਾ ਰੰਗ ਪਾ ਕੇ ਐਸਾ ਰੰਗ ਚੜ੍ਹਾ ਦਿੰਦੇ ਨੇ, ਰਾਮ ਰੰਗ ਕਦੇ ਉੱਤਰ ਨਾ ਜਾਏ। ਉਹ ਰੰਗ ਕਦੇ ਫਿਰ ਉੱਤਰ ਜਾਣ ਵਾਲਾ ਨਹੀਂ। ਕੁਆਰੇ ਨਾਲ ਚੀਰ ਦੇਵੇ, ਕੋਈ ਦੇਗਾਂ ਵਿੱਚ ਉਬਾਲ ਦੇਵੇ, ਕੋਈ ਭੱਠੀਆਂ ਵਿੱਚ ਝੋਕੀ ਜਾਵੇ, ਕੋਈ ਬੰਦ ਬੰਦ ਕੱਟ ਦੇਵੇ, ਕੋਈ ਸਿਰ ਲਾ ਦੇਵੇ, ਉਹ ਰੰਗ ਫੇਰ ਵੀ ਨਹੀਂ ਉੱਤਰਦਾ, ਐਸਾ ਰੰਗ ਹੈ। ਕਾਇਆਂ ਕਾ ਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੇ ਸੋ ਭਾਗਾ। ਸੋ ਐਸਾ ਗੂੜਾ ਰੰਗ ਪਾਓ ਭਗਤੀ ਦਾ, ਉਹਨਾਂ ਗੁਰੂ ਕੇ ਪਿਆਰ ਨੂੰ ਲੱਗਾ ਹੋਇਆ ਹੈ।
ਹਰ ਹਰ ਮੇਲ ਮੇਲ ਜਨ ਸਾਧੂ।
ਸੱਚੇ ਪਾਤਸ਼ਾਹ ਸੀ ਬੇਨਤੀ ਕਰਦੇ ਆ, ਧੰਨ ਗੁਰੂ ਰਾਮਦਾਸ ਮਹਾਰਾਜ ਸਨ ਜੁਗਤ ਕਿਰਪਾ ਕਰਕੇ ਫਰਮਾਉਂਦੇ ਨੇ, ਹਰ ਹਰ ਮੇਲ ਮੇਲ ਜਨ ਸਾਧੂ। ਹੇ ਸੱਚੇ ਪਾਤਸ਼ਾਹ ਹਰੀ ਪਰਮੇਸ਼ਰ ਦੇ ਪਿਆਰੇ ਜਿਹੜੇ ਸੇਵਕ ਨੇ, ਹਰ ਹਰ ਵਾਹਿਗੁਰੂ ਪਰਮੇਸ਼ਰ ਹਰੀ ਦੇ ਸੇਵਾ ਕਰਨ ਵਾਲੇ, ਸਭ ਨੂੰ ਹਰੇ ਭਰੇ ਕਰਨ ਵਾਲਾ ਜੋ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਜਿਹੜੇ ਸਾਧੂ ਨੇ ਨਾ ਹਰੀ ਪਰਮੇਸ਼ਰ ਦੇ, ਉਹਨਾਂ ਸਾਧੂਆਂ ਦੀ ਸੰਗਤ 'ਚ ਮੇਲ ਜਨ ਸਾਧੂ, ਉਹਨਾਂ ਸੰਗਤਾਂ ਦੇ ਮੇਲ ਵਿੱਚ ਸਾਨੂੰ ਵੀ ਕਿਰਪਾ ਕਰਕੇ ਜਨਾਂ ਨੂੰ ਸੇਵਕਾਂ ਨੂੰ ਮੇਲ ਲੈਣਾ ਕਰੋ ਸੱਚੇ ਪਾਤਸ਼ਾਹ।
ਸਾਧੂ ਜਨਾ ਕਾ ਕੀੜਾ,
ਤੇ ਕੀ ਕਰੇਗਾ ਉੱਥੇ ਜਾ ਕੇ, ਵੀ ਨਾ ਤਾਂ ਆਪ ਕੁਝ ਕਰਨਾ ਤੇ ਨਾ ਕਿਸੇ ਨੂੰ ਕੁਝ ਕਰਨ ਦੇਣਾ, ਨਾ ਕੋਈ ਸੁਣਨਾ ਤੇ ਨਾ ਕਿਸੇ ਨੂੰ ਸੁਣ ਦੇਣਾ। ਉੱਥੇ ਕਿਸੇ ਨੂੰ ਕੂਹਣੀ ਮਾਰ, ਕਿਸੇ ਨੂੰ ਗੋਡਾ ਮਾਰ, ਪ੍ਰਸ਼ਾਦ ਕਰੋ ਵਰਤਣਾ, ਭੋਗ ਕਰੋ ਪੈਣਾ, ਘਰ ਨੂੰ ਕਦੋਂ ਕੁ ਜਾਣਾ, ਇਹ ਖਿਆਲ ਇਉਂ ਗੁਰੂ ਕੇ ਸਿੱਖਾ ਗੁਰਦੁਆਰੇ ਜਾ ਕੇ ਕਰੇਗਾ? ਨਹੀਂ ਨਹੀਂ ਸੱਚੇ ਪਾਤਸ਼ਾਹ, ਮੈਂ ਇਉਂ ਨਹੀਂ ਕਰਾਂਗਾ। ਫਿਰ ਉੱਥੇ ਲੜਾਈਆਂ ਝਗੜੇ ਕਰਿਆ ਕਰੇਗਾ, ਵੀ ਮੈਂ ਪ੍ਰਧਾਨ ਚਾਹੀਦਾ, ਦੂਜਾ ਕਵੇ ਮੈਂ ਚਾਹੀਦਾ। ਨਹੀਂ ਨਹੀਂ ਸੱਚੇ ਪਾਤਸ਼ਾਹ, ਹਮ ਸਾਧ ਜਨਾਂ ਕਾ ਕੀੜਾ, ਮੈਂ ਸਾਧ ਸੰਗਤ ਦਾ ਕੀੜਾ ਬਣ ਕੇ ਸੇਵਾ ਕਰਾਂਗਾ, ਕੀੜਾ ਬਣ ਕੇ ਦਾਸ ਬਣ ਕੇ ਸੇਵਾ ਕਰਾਂਗਾ ਸੱਚੇ ਪਾਤਸ਼ਾਹ, ਕਿਸੇ ਉਹਦੇ ਮੁਰਾਦਬੇ ਵਾਸਤੇ ਨਹੀਂ, ਗੁਰੂ ਕੀ ਸੰਗਤ ਦਾ ਜੋੜੇ ਬਰਦਾਰ ਬਣ ਕੇ, ਝਾੜੂ ਬਰਦਾਰ ਬਣ ਕੇ ਸੇਵਾ ਕਰਾਂਗਾ ਸੱਚੇ ਪਾਤਸ਼ਾਹ, ਗੁਰੂ ਕੀ ਸਾਧ ਸੰਗਤ ਦਾ ਕੀੜਾ ਬਣ ਕੇ ਤੁਹਾਡਾ ਸੇਵਾਦਾਰ ਬਣ ਕੇ ਸੇਵਾ ਕਮਾਵਾਂਗਾ। ਉਹਨਾਂ ਗੁਰੂ ਕੇ ਪਿਆਰ ਦੀ ਸਾਧ ਸੰਗਤ ਵਿੱਚ ਮੈਨੂੰ ਵੀ ਕਿਰਪਾ ਕਰਕੇ ਮੇਲ ਲਓ ਜੀ।
ਨਾਨਕ ਪ੍ਰੀਤ ਲਗੀ ਪਾਗ ਸਾਧ ਗੁਰ ਮਿਲ ਸਾਧੂ।
ਧੰਨ ਗੁਰੂ ਰਾਮਦਾਸ ਜੀ ਸਮਾਪਤੀ ਦੀ ਤੁਕ ਵਿੱਚ ਕਿਰਪਾ ਕਰਕੇ ਫਰਮਾਉਂਦੇ ਨੇ, ਸਾਡੀ ਤਾਂ ਜਨਾ ਸੇਵਕਾਂ ਦੀ ਪ੍ਰੀਤ ਲੱਗੀ ਪਾਗ ਸਾਧ, ਜਿਹੜੇ ਗੁਰੂ ਕੇ ਸਾਧੂ ਹੈ ਨਾ ਪਰਮੇਸ਼ਰ ਦੇ ਪਿਆਰੇ, ਸਾਧ ਰੂਪ ਆਪਣਾ ਤਨ ਧਾਰਿਆ। ਸਾਧ ਕੌਣ ਹੈ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹ ਸਾਧੂ ਨੇ ਸਤਿਗੁਰੂ ਗਰੀਬ ਨਿਵਾਜ। ਸੋ ਐਸੇ ਸਾਧੂ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ, ਇਹੋ ਜਿਹੇ ਗੁਰੂ ਸਾਧੂ ਨੂੰ ਮਿਲਣ ਦੀ ਪ੍ਰੀਤ ਸਾਡੇ ਮਨ 'ਚ ਲੱਗੀ ਹੋਈ ਹੈ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ, ਜਪ ਮਨ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨੈ ਛਾੜ ਦੁਬਦਾ ਕੀ ਕੁਰੀਆ। ਕਦੋਂ ਮੇਰੇ ਸਤਿਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋਵੇ, ਕਦੋਂ ਮੇਰਾ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋਵੇ, ਕਦੋਂ ਗੁਰੂ ਰੂਪੀ ਸਾਧੂ ਨੂੰ ਪ੍ਰਾਪਤ ਹੋ ਸਕਾਂ, ਇਹ ਸੱਚੇ ਪਾਤਸ਼ਾਹ ਸਾਡੇ ਮਨ 'ਚ ਚਾਹਨਾ ਲੱਗੀ ਹੋਈ ਹੈ, ਇੱਛਾ ਬਣੀ ਹੋਈ ਹੈ, ਕਿਰਪਾ ਕਰੋ ਜੀ।
ਪਾਖਾਣ ਹਰਿਓ ਮਨ ਮੂੜਾ,
ਸੱਚੇ ਪਾਤਸ਼ਾਹ ਜਿਹੜਾ ਪੱਥਰ ਵਰਗਾ ਹੋਇਆ ਹੋਇਆ ਸਾਡਾ ਮਨ ਹੈ ਨਾ, ਇਹ ਪੱਥਰ ਪੁਣਾ ਹਰਿਓ ਹਰ ਜਾਵੇ, ਨਿਵਿਰਤ ਹੋ ਜਾਵੇ, ਤੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਮੂੜਾ ਹੁੰਦਾ ਨਾ, ਇਸ ਸਥਿਤ ਹੁੰਦਾ ਖਾਲਸਾ ਜੀ, ਇਸ ਸਥਿਤ ਇੱਕ ਥਾਂ ਤੇ ਟਿਕਣ ਵਾਲਾ ਸਾਡਾ ਜਿਹੜਾ ਮਨ ਹੈ ਨਾ ਸੱਚੇ ਪਾਤਸ਼ਾਹ ਮੂੜੇ ਤਰ੍ਹਾਂ ਇਸ ਸਥਿਤ ਹੋ ਜਾਵੇ, ਟਿਕਾਅ ਦੇ ਸਹਿਤ ਹੋ ਜਾਵੇ। ਤੇ ਮੂੜਾ ਬੈਠਣ ਵਾਸਤੇ ਹੁੰਦਾ, ਸਾਡੇ ਮਨ ਦਾ ਹਉਮੈ ਹੰਕਾਰ ਨਿਵਿਰਤ ਹੋ ਜਾਵੇ, ਉਹਨਾਂ ਗੁਰੂ ਕੇ ਸਾਧੂਆਂ ਦੇ ਬੈਠਣ ਵਾਸਤੇ ਸਾਡਾ ਸਿਰ ਮੂੜੇ ਵਾਂਗ ਬਣ ਜਾਵੇ। ਸੱਚੇ ਪਾਤਸ਼ਾਹ ਆਓ ਗੁਰੂ ਕੇ ਪਿਆਰਿਓ, ਸਾਡੇ ਇੱਥੇ ਬੈਠੋ। ਹਉਂ ਕਾਟੋ ਕਾਟ ਬਾਹਰ ਸਿਰ ਰਾਖੋ, ਜਿਤ ਨਾਨਕ ਸੰਤ ਚੜ੍ਹ ਆਵੇ। ਤੇ ਮੂੜਾ ਨਾ ਮੂਰਖ ਦਾ ਹੁੰਦਾ ਹੈ, ਸਾਡਾ ਮੂਰਖ ਸੁਭਾਅ ਜਿਹੜਾ ਨਾ ਅਲਪਗਤਾ ਵਾਲਾ, ਇਹ ਸਭ ਨਾਸ ਹੋ ਜਾਵੇ। ਸੱਚੇ ਪਾਤਸ਼ਾਹ ਇਹ ਸਾਡੇ ਤੇ ਕਿਰਪਾ ਕਰੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ। ਇੱਕ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਹਿਰਦੇ ਚ ਨਿਵਾਸ ਕਰ ਜਾਵੇ ਨਾ, ਜ਼ਿੰਦਗੀ ਦਾ ਬੇੜਾ ਬੰਨੇ ਹੈ। ਇੱਕੋ ਹੀ ਸ਼ਬਦ ਸੋ ਐਸੀਆਂ ਮਹਾਨ ਰਹਿਮਤਾਂ ਸਤਿਗੁਰੂ ਨੇ ਸਾਡੇ ਉੱਪਰ ਕੀਤੀਆਂ, ਪਰੇ ਉਪਕਾਰ ਕੀਤੇ ਗਰੀਬ ਨਿਵਾਜ ਨੇ। ਸਰਬੰਸ ਦਾਨੀ ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਗਰੀਬ ਨਿਵਾਜ ਦੇ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ, ਅਦੁੱਤੀ ਸ਼ਹਾਦਤ ਕੁਰਬਾਨੀਆਂ ਭਰਿਆ ਇਤਿਹਾਸ, ਉਸ ਦੇ ਸੰਬੰਧ ਵਿੱਚ ਆਪਾਂ ਸਾਲਾਨਾ ਜੋੜ ਮੇਲਾ ਸੰਗਤਾਂ ਦਾ ਆਪਸ ਵਿੱਚ ਮਿਲ ਕੇ ਕਰਦੇ ਹਾਂ। ਸੋ ਸਾਰੀਆਂ ਸੰਗਤਾਂ ਦੀ ਸੇਵਾ 'ਚ ਬੇਨਤੀ ਹੈ, ਭਾਈ ਵੱਧ ਚੜ੍ਹ ਕੇ ਆਪ ਆਉਂਦੇ, ਹੋਰਨਾਂ ਨੂੰ ਵੀ ਲੈ ਕੇ ਆਓ, ਸੰਗੀ ਸਾਥੀ ਸਗਲ ਤਰਾਏ, ਹੋਰਾਂ ਦਾ ਵੀ ਭਲਾ ਹੋਵੇ। ਗੁਰੂ ਕੀ ਸਤਸੰਗਤ ਕਰਕੇ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦੀ ਕਥਾ ਦਾ ਲਾਭ ਉਠਾ ਸਕੀਏ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾ ਕਾ ਕੀੜਾ, ਜਨ ਨਾਨਕ ਪ੍ਰੀਤ ਲਗੀ ਪਾਗ ਸਾਧ, ਗੁਰ ਮਿਲ ਸਾਧੂ ਪਾਖਾਣ ਹਰਿਓ।